अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक, तेज रफ्तार, इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत, खुशहाली, पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca। क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक फ्रैमली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने, तफरी सरगर्मियां मौजूद होंगी। मजीद जानने के लिए brampton.ca/engage पर विजिट करें। ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक, तेज रफ्तार, इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत, खुशहाली, पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्वीनियंस इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ ehrb.ca।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਸੈਵਨ ਸੈਵਨਟੀ AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣ ਦੀਆਂ ਖਬਰਾਂ। ਭਾਰਤੀ ਮੂਲ ਦਾ ਮਾਹਿਰ ਲੈਸਟਰ ਝੜਪ ਮਾਮਲੇ ਦੀ ਸਮੀਖਿਆ ਕਮੇਟੀ ਦੇ ਵਿੱਚ ਸ਼ਾਮਲ। ਕੀਨੀਆ ਚ ਫੌਜ ਦੇ ਹੈਲੀਕਾਪਟਰ ਨੂੰ ਹਾਦਸਾ, 8 ਵਿਅਕਤੀ ਹਲਾਕ। ਆਸੀਅਨ ਮੁਲਕਾਂ ਵੱਲੋਂ ਦੱਖਣੀ ਚੀਨ ਸਾਗਰ ਨੇੜੇ ਜਲ ਸੈਨਾ ਦਾ ਸੰਯੁਕਤ ਅਭਿਆਸ। ਯੂਕਰੇਨ ਨੇ ਰੂਸ ਦੇ 27 ਡਰੋਨ ਹਮਲੇ ਰੋਕੇ। ਭਾਰਤੀ ਹਾਕੀ ਟੀਮ ਏਸ਼ੀਆਈ ਖੇਡਾਂ ਦੇ ਲਈ ਪਹੁੰਚੀ ਚੀਨ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਮੂਲ ਦੇ ਮਾਹਰ ਡਾਕਟਰ ਸ਼ਮੀਰ ਸ਼ਾਹ ਨੂੰ ਪਿਛਲੇ ਸਾਲ ਲੈਸਟਰ ਸ਼ਹਿਰ ਦੇ ਵਿੱਚ ਹੋਈ ਝੜਪ ਦੀ ਆਜ਼ਾਦ ਢੰਗ ਦੇ ਨਾਲ ਸਮੀਖਿਆ ਕਰਨ ਦੇ ਲਈ ਬਰਤਾਨਵੀ ਸਰਕਾਰ ਦੇ ਵੱਲੋਂ ਗਠਿਤ 3 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ। ਦੁਬਈ ਦੇ ਵਿੱਚ ਭਾਰਤ ਪਾਕਿਸਤਾਨ ਏਸ਼ੀਆ ਕੱਪ ਕ੍ਰਿਕਟ ਮੈਚ ਤੋਂ ਬਾਅਦ ਦੇ ਧੜਿਆਂ ਦੇ ਵਿਚਾਲੇ ਇਹ ਝੜਪ ਹੋਈ ਸੀ। ਸ਼ਾਹ ਨੂੰ ਵਿਰਾਸਤ ਤੇ ਟੈਲੀਵਿਜ਼ਨ ਦੀਆਂ ਸੇਵਾਵਾਂ ਬਦਲੇ 2019 ਦੇ ਵਿਚ ਮਰਹੂਮ ਮਹਾਰਾਣੀ ਅਲੀਜ਼ਾਬੈਥ ਦੂਜੀ ਦੇ ਵੱਲੋਂ CBI ਸਾਮਰਾਜ ਦਾ ਸਭ ਤੋਂ ਬਿਹਤਰੀਨ ਕਮਾਂਡਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਬਰਤਾਨਵੀ ਸਰਕਾਰ ਨੇ ਬੀਤੇ ਦਿਨ ਕਿਹਾ ਕਿ ਉਹ ਉਸ ਕਮੇਟੀ ਦੇ ਵਿਚ ਸਾਥੀ ਮਾਹਰ ਦੇ ਨਾਲ ਮਿਲ ਕੇ ਕੰਮ ਕਰਨਗੇ, ਜਿਸ ਨੇ ਅਗਲੇ ਸਾਲ ਇਸ ਘਟਨਾ ਦੀ ਸਮੀਖਿਆ ਦਾ ਨਤੀਜਾ ਪ੍ਰਕਾਸ਼ਿਤ ਕਰਨਾ ਹੈ। ਸੋਮਾਲੀਆ ਦੀ ਸਰਹੱਦ ਨੇੜੇ ਅੱਜ ਕੀਨੀਆ ਦੀ ਫੌਜ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਦੇ ਵਿਚ ਘੱਟੋ ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ। ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਕੀਨੀਆ ਦੀ ਲਾਮੋ ਕਾਉਂਟੀ ਦੇ ਵਿਚ ਵਾਪਰੇ ਇਸ ਹਾਦਸੇ ਦਾ ਕਾਰਨ ਕੀ ਸੀ। ਕੀਨੀਆਈ ਰੱਖਿਆ ਬਲ ਸੋਮਾਲੀਆ ਚ ਸਰਹੱਦ ਪਾਰ ਸਥਿਤ ਅਲਕਾਇਦਾ ਨਾਲ ਸੰਬੰਧਿਤ ਅਲ ਸ਼ਹਾਬ ਗਰੁੱਪ ਦੇ ਅੱਤਵਾਦੀਆਂ ਨੂੰ ਰੋਕਣ ਵਿਚ ਮਦਦ ਕਰਨ ਦੇ ਲਈ ਇਸ ਇਲਾਕੇ ਦੇ ਵਿਚ ਕੰਮ ਕਰਦੇ ਨੇ। ਰੱਖਿਆ ਵਿਭਾਗ ਨੇ ਦੱਸਿਆ ਕਿ ਹਵਾਈ ਸੈਨਾ ਦਾ ਹੈਲੀਕਾਪਟਰ ਰਾਤ ਦੀ ਗਸ਼ਤ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ। ਜਾਂਚ ਬੋਰਡ ਨੂੰ ਮੌਕੇ ਤੇ ਭੇਜਿਆ ਗਿਆ। ਇਕ ਰੱਖਿਆ ਤੇ ਪੁਲਿਸ ਅਧਿਕਾਰੀ ਦੇ ਨਾਮ ਨਾ ਛੱਪਣ ਦੀ ਸ਼ਰਤ ਦੱਸਿਆ ਕਿ ਹੈਲੀਕਾਪਟਰ ਚ ਸਵਾਰ ਸਾਰੇ ਫੌਜੀ ਮੁਲਾਜ਼ਮ ਤੇ ਚਾਲਕ ਟੀਮ ਦੀ ਮੌਤ ਹੋ ਗਈ। ਦੱਖਣ ਪੂਰਬ ਏਸ਼ੀਆਈ ਮੁਲਕਾਂ ਦੀ ਐਸੋਸੀਏਸ਼ਨ ਨੇ ਵਿਵਾਦਤ ਦੱਖਣੀ ਚੀਨ ਸਾਗਰ ਨੇੜੇ ਜਲ ਸੈਨਾ ਦਾ ਪਹਿਲਾ ਸੰਯੁਕਤ ਅਭਿਆਸ ਸ਼ੁਰੂ ਕੀਤਾ ਹੈ। ਇਹ ਅਭਿਆਸ ਅਜਿਹੇ ਸਮੇਂ ਸ਼ੁਰੂ ਕੀਤਾ ਗਿਆ ਜਦੋਂ ਕਈ ਮੈਂਬਰ ਦੇਸ਼ ਖੇਤਰ ਦੇ ਵਿਚ ਚੀਨ ਦਾ ਦਬਦਬਾ ਵਧਣ ਦਾ ਵਿਰੋਧ ਕਰ ਰਹੇ ਨੇ। ਇੰਡੋਨੇਸ਼ੀਆਈ ਫੌਜ ਦੇ ਮੁਖੀ ਐਡਮ ਯੂਡੋ ਮਾਰ ਗੋਨੋ ਨੇ ਕਿਹਾ ਇਸ ਅਭਿਆਸ ਦੇ ਵਿਚ ਸਮੁੰਦਰੀ ਗਸ਼ਤ ਮੁਹਿੰਮ, ਤਲਾਸ਼ੀ ਤੇ ਬਚਾਅ ਕਾਰਜ ਵੀ ਸ਼ਾਮਲ ਨੇ। ਉਨ੍ਹਾਂ ਨੇ ਕਿਹਾ ਕਿ ਇੰਡੋਨੇਸ਼ੀਆ ਦੇ ਨਾਟੂਨਾ ਜਲ ਖੇਤਰ ਦੇ ਵਿਚ ਚੱਲ ਰਹੇ ਇਸ 5 ਰੋਜ਼ਾ ਅਭਿਆਸ ਦਾ ਮਕਸਦ ਆਸਿਆਨ ਮੁਲਕਾਂ ਵਿਚਾਲੇ ਫੌਜੀ ਸੰਬੰਧਾਂ ਨੂੰ ਹੁਲਾਰਾ ਦੇਣਾ ਅਤੇ ਅੰਤਰ ਕਾਰਜਸ਼ੀਲਤਾ ਵਧਾਉਣਾ ਹੈ। ਆਸਿਆਨ ਮੁਲਕ ਪਹਿਲਾਂ ਹੀ ਅਮਰੀਕਾ ਅਤੇ ਚੀਨ ਸਮੇਤ ਹੋਰ ਦੇਸ਼ਾਂ ਦੇ ਨਾਲ ਸਮੁੰਦਰੀ ਅਭਿਆਸਾਂ ਵਿਚ ਹਿੱਸਾ ਲੈ ਚੁੱਕੇ ਨੇ, ਪਰ ਇਸ ਹਫ਼ਤੇ ਦੇ ਅਭਿਆਸ ਵਿਚ ਸਿਰਫ ਆਸਿਆਨ ਦੇਸ਼ ਹੀ ਸ਼ਾਮਲ ਹੈ। ਬਹੁਤੇ ਦੇਸ਼ਾਂ ਵੱਲੋਂ ਇਸ ਨੂੰ ਚੀਨ ਨੂੰ ਵਿਰੋਧ ਦਾ ਸੰਕੇਤ ਦੇਣ ਵਜੋਂ ਦੇਖਿਆ ਜਾ ਰਿਹਾ ਹੈ। ਸਿੰਗਾਪੁਰ ਦੇ ਨਾਲ ਲੱਗਦੇ ਬਾਟਮ ਟਾਪੂ ਤੇ ਅਭਿਆਸ ਦੇ ਉਦਘਾਟਨੀ ਸਮਾਗਮ ਦੇ ਵਿਚ ਆਸਿਆਨ ਮੁਲਕਾਂ ਦੇ ਫੌਜੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਤੋਂ ਮਗਰੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮਾਰ ਗੋਨੋ ਨੇ ਕਿਹਾ ਖੇਤਰ ਵਿਚ ਗਤੀਵਿਧੀਆਂ ਕਰ ਰਹੇ ਦੇਸ਼ਾਂ ਨੂੰ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਆਸਿਆਨ ਦੇਸ਼ਾਂ ਨੇ ਹਰ ਸਾਲ ਫੌਜੀ ਅਭਿਆਸ ਕਰਾਉਣ ਦੇ ਲਈ ਸਹਿਮਤੀ ਦਿੱਤੀ ਹੈ। ਰੂਸ ਵੱਲੋਂ ਤੜਕੇ ਪੱਛਮੀ ਸ਼ਹਿਰ ਲਵੀਵ ਤੇ ਕੀਤੇ ਭਾਰੀ ਡਰੋਨ ਹਮਲੇ ਦੇ ਦੌਰਾਨ ਅੱਗ ਲੱਗਣ ਦੇ ਕਾਰਨ ਗੋਦਾਮ ਤਬਾਹ ਹੋ ਗਿਆ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਯੂਕਰੇਨ ਦੇ ਅਧਿਕਾਰੀਆਂ ਨੇ ਦਿੱਤੀ ਹੈ। ਯੂਕਰੇਨੀ ਹਵਾਈ ਫੌਜ ਨੇ ਕਿਹਾ ਕਿ ਯੂਕਰੇਨ ਨੇ ਸ਼ਾਹਿਦ ਡਰੋਨ ਦੇ ਨਾਲ ਕੀਤੇ 30 ਵਿਚੋਂ 27 ਹਮਲਿਆਂ ਨੂੰ ਰੋਕ ਦਿੱਤਾ ਹੈ। ਗਵਰਨਰ ਮੈਕਸੀਮ ਕੋਜ਼ਕਾਈ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਦੇ ਰਾਹੀਂ ਕੀਤੇ ਡਰੋਨ ਹਮਲੇ ਦੇ ਕਾਰਨ ਉਦਯੋਗਿਕ ਭੰਡਾਰ ਨੂੰ ਅੱਗ ਲੱਗ ਗਈ, ਹਾਲਾਂਕਿ ਇਸ ਦੀ ਵਰਤੋਂ ਫੌਜੀ ਮਕਸਦ ਦੇ ਲਈ ਨਹੀਂ ਕੀਤੀ ਜਾ ਰਹੀ ਸੀ। ਯੂਕਰੇਨ ਦੇ ਗ੍ਰਹਿ ਮੰਤਰੀ ਇਹੋਰ ਕਲਾਈਮੈਂਕੋ ਨੇ ਕਿਹਾ ਕਿ ਦੱਖਣ ਵਿਚ ਖੋਰਸੋਨ ਦੇ ਵਿਚ ਇਕ ਬੱਸ ਤੇ ਹਮਲਾ ਕੀਤਾ ਗਿਆ ਜਿਸ ਵਿਚ ਇਕ ਪੁਲਿਸ ਸਰਜੰਟ ਦੀ ਮੌਤ ਹੋ ਗਈ ਤੇ 2 ਵਿਅਕਤੀ ਜ਼ਖਮੀ ਹੋਏ ਨੇ। ਇਸ ਹਮਲੇ ਦੇ ਕਾਰਨ ਗੋਦਾਮ ਨੂੰ ਵੀ ਅੱਗ ਲੱਗ ਗਈ। ਇਹ ਬੰਬਾਰੀ ਅਜਿਹੇ ਸਮੇਂ ਕੀਤੀ ਗਈ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵਲੰਦਰ ਜ਼ੇਲੈਂਸਕੀ ਸੰਯੁਕਤ ਰਾਸ਼ਟਰ ਦੀ ਆਮ ਸਭਾ ਤੇ ਸਲਾਮਤੀ ਕੌਂਸਲ ਨੂੰ ਸੰਬੋਧਨ ਕਰਨ ਦੇ ਲਈ ਨਿਊਯਾਰਕ ਵਿਚ ਸਨ। ਇਸ ਤੋਂ ਬਾਅਦ ਵਾਸ਼ਿੰਗਟਨ ਚ ਵੀਰਵਾਰ ਨੂੰ ਰਾਸ਼ਟਰਪਤੀ ਜੋ ਬਾਇਡਨ ਅਤੇ ਹੋਰ ਸੰਸਦ ਮੈਂਬਰਾਂ ਦੇ ਨਾਲ ਮੁਲਾਕਾਤ ਕਰਨਗੇ। ਜ਼ੇਲੈਂਸਕੀ ਨੇ ਇਸ ਲੜਾਈ ਦੇ ਵਿਚ ਜਵਾਬੀ ਕਾਰਵਾਈ ਵਾਸਤੇ ਫੰਡ ਇਕੱਤਰ ਕਰਨ ਅਤੇ ਨਵੇਂ ਹਥਿਆਰਾਂ ਦੀ ਸਹਾਇਤਾ ਦੇ ਲਈ ਜੁਲਾਈ ਤੋਂ ਮੁਹਿੰਮ ਵਿੱਢੀ ਹੋਈ ਹੈ। ਉਧਰ ਨਾਰਵੇ ਨੇ ਵੀ ਯੂਕਰੇਨ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪੇਰੂ ਦੇ ਹੁਆਨ ਕਵੇਲਿਕਾ ਖੇਤਰ ਦੇ ਵਿਚ ਯਾਤਰੀਆਂ ਦੇ ਨਾਲ ਭਰੀ ਇਕ ਬੱਸ 200 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ। ਇਸ ਹਾਦਸੇ ਦੇ ਵਿਚ ਘੱਟੋ ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੇ ਵਿਚੋਂ ਕੁਝ ਨਾਬਾਲਗ ਵੀ ਸ਼ਾਮਲ ਨੇ। ਸਥਾਨਕ ਮੀਡੀਆ ਦੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਸੋਮਵਾਰ ਨੂੰ ਲੋਕਲ ਸਮੇਂ ਦੇ ਅਨੁਸਾਰ ਲਗਭਗ 1:30 ਵਜੇ ਚੁਰਕੰਪਾ ਪ੍ਰਾਂਤ ਦੇ ਪਹਾੜੀ ਇਲਾਕੇ ਦੇ ਵਿਚ ਵਾਪਰੀ। ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਦੇ ਵਿਚ ਦਾਖਲ ਵੀ ਕਰਵਾਇਆ ਗਿਆ। ਨਿਊਜ਼ ਪ੍ਰਸਾਰਕ ਰੇਡੀਓ ਪ੍ਰੋਗਰਾਮਸ ਡੇਲ ਪੇਰੂ ਨੇ ਚੁਰਕੈਂਪਾ ਏਕੀਕ੍ਰਿਤ ਹੈਲਥ ਨੈਟਵਰਕ ਦਾ ਹਵਾਲਾ ਦਿੰਦੇ ਹੋਏ ਦੱਸਿਆ ਪੀੜਤਾਂ ਵਿਚ ਨਾਬਾਲਗ ਵੀ ਸ਼ਾਮਲ ਸਨ। ਜ਼ਖਮੀਆਂ ਨੂੰ ਹਾਨਕਾਓ, ਪੰਪਾਸ ਅਤੇ ਇਆਕੁਚੂ ਦੇ ਕਸਬਿਆਂ ਦੇ ਹਸਪਤਾਲਾਂ ਵਿਚ ਪਹੁੰਚਾਇਆ ਗਿਆ। ਐਂਕੋ ਦੇ ਜ਼ਿਲ੍ਹਾ ਮੇਅਰ ਮੈਨੂਅਲ ਜੈਵਾਲੋਸ ਨੇ ਰੇਡੀਓ ਸਟੇਸ਼ਨ ਨੂੰ ਦੱਸਿਆ ਕਿ ਇਲਾਕੇ ਵਿਚ ਬਰਫ਼ ਦੇ ਤੋਧੇ ਡਿੱਗਣ ਦੇ ਕਾਰਨ ਸੜਕ ਘੱਟੋ ਘੱਟ ਇੱਕ ਮਹੀਨੇ ਤੋਂ ਖਰਾਬ ਹੈ।
ਉਧਰ ਭਾਰਤ ਦੇ ਮਨੀਪੁਰ ਦੇ ਵਿੱਚ ਹਥਿਆਰ ਰੱਖਣ ਅਤੇ ਫੌਜ ਦੀ ਵਰਦੀ ਪਾ ਕੇ ਘੁੰਮਣ ਦੇ ਦੋਸ਼ ਹੇਠ ਗ੍ਰਿਫ਼ਤਾਰ ਪੰਜ ਨੌਜਵਾਨਾਂ ਨੂੰ ਰਿਹਾ ਕਰਵਾਉਣ ਦੇ ਲਈ ਮੈਤੇਈ ਭਾਈਚਾਰੇ ਦੀਆਂ ਔਰਤਾਂ ਦੇ ਗਰੁੱਪ ਮੀਰਾ ਪੈਬੀ ਅਤੇ ਪੰਜ ਸਥਾਨਕ ਕਲੱਬਾਂ ਦੇ ਵੱਲੋਂ ਬੀਤੀ ਅੱਧੀ ਰਾਤ ਤੋਂ 48 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਕਾਰਨ ਇੰਫਾਲ ਵਾਦੀ ਦੇ ਇਲਾਕਿਆਂ ਦੇ ਵਿੱਚ ਆਮ ਜਨ ਜੀਵਨ ਪ੍ਰਭਾਵਿਤ ਰਿਹਾ। ਸਵੇਰੇ ਬਾਜ਼ਾਰ ਦੇ ਵਪਾਰਕ ਅਦਾਰੇ ਬੰਦ ਰਹੇ ਤੇ ਸੜਕਾਂ ਤੇ ਇੱਕਾ ਦੁੱਕ ਵਾਹਨ ਹੀ ਨਜ਼ਰ ਆਏ। ਮਨੀਪੁਰ ਵਿੱਚ ਬੰਦ ਦੇ ਕਾਰਨ ਬੁੱਧਵਾਰ ਨੂੰ ਹੋਣ ਵਾਲੀ 10ਵੀਂ ਦੀ ਬੋਰਡ ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ, ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਗਿਆ। ਮੀਰਾ ਪੈਬੀ ਨੇ ਪੰਜ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰਦਿਆਂ ਇੰਫਾਲ ਈਸਟ ਜ਼ਿਲ੍ਹੇ ਦੇ ਖੁਰਈ ਅਤੇ ਕੋਂਗਬਾ, ਇੰਫਾਲ ਵੈਸਟ ਜ਼ਿਲ੍ਹੇ ਦੇ ਕਾਕਵਾ, ਬਿਸ਼ਨੂਪੁਰ ਜ਼ਿਲ੍ਹੇ ਦੇ ਨੰਬੋਲ ਅਤੇ ਖੋਂਬਲ ਜ਼ਿਲ੍ਹੇ ਦੇ ਕੁਝ ਹਿੱਸਿਆਂ ਦੇ ਵਿੱਚ ਕਈ ਅਹਿਮ ਸੜਕਾਂ ਬੰਦ ਕਰ ਦਿੱਤੀਆਂ। ਮਨੀਪੁਰ ਪੁਲਿਸ ਨੇ ਸ਼ਨੀਵਾਰ ਨੂੰ ਅਤ ਆਧੁਨਿਕ ਹਥਿਆਰ ਰੱਖਣ ਅਤੇ ਫੌਜ ਦੀ ਵਰਦੀ ਪਾਉਣ ਦੇ ਦੋਸ਼ ਹੇਠ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪੰਜਾਂ ਨੂੰ ਨਿਆਇਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਔਲ ਲੰਗਾਬਲ ਕੇਂਦਰ ਯੂਨਾਈਟਿਡ ਕਲੱਬਸ ਕੋਆਰਡੀਨੇਟਿੰਗ ਕਮੇਟੀ ਦੇ ਪ੍ਰਧਾਨ ਯੁਮਨਾਮ ਹਿਟਲਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਨੌਜਵਾਨ ਆਮ ਨਾਗਰਿਕ ਤੇ ਪਿੰਡ ਦੇ ਵਲੰਟੀਅਰ ਨੇ, ਜੋ ਕਿ ਜੋ ਕੁੱਕੀ ਅੱਤਵਾਦੀ ਦੇ ਹਮਲਿਆਂ ਤੋਂ ਖੁਦ ਪਿੰਡਾਂ ਦੀ ਰੱਖਿਆ ਕਰ ਰਹੇ ਨੇ, ਕਿਉਂਕਿ ਸੁਰੱਖਿਆ ਬਲ ਆਪਣਾ ਕੰਮ ਠੀਕ ਢੰਗ ਦੇ ਨਾਲ ਕਰਨ ਵਿੱਚ ਨਾਕਾਮ ਰਹੇ। ਉਨ੍ਹਾਂ ਨੇ ਕਿਹਾ, ਅਸੀਂ ਚਾਹੁੰਦੇ ਹਾਂ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਨੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਭਾਰਤ ਵਿੱਚ ਦਿੱਲੀ ਦੀ ਅਦਾਲਤ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਵੱਲੋਂ ਦਰਜ ਕਰਵਾਈ ਗਈ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦੇ ਮਾਮਲੇ ਦੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਬਰੀ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹੈ ਕਿ ਗਹਿਲੋਤ ਨੂੰ ਬਰੀ ਕਰਨ ਦੀ ਅਪੀਲ ਵਾਲੀ ਪਟੀਸ਼ਨ ਸੁਣਵਾਈ ਯੋਗ ਨਹੀਂ ਹੈ। ਕਾਂਗਰਸੀ ਆਗੂ ਦੇ ਵਕੀਲ ਨੇ ਸ਼ਿਕਾਇਤਕਰਤਾ ਦੇ 7 ਤੇ 21 ਅਗਸਤ ਨੂੰ ਬਿਨਾਂ ਕਿਸੇ ਵਾਜਬ ਕਾਰਨ ਦੇ ਅਦਾਲਤ ਵਿਚ ਪੇਸ਼ ਹੋਣ ਤੋਂ ਅਸਫਲ ਰਹਿਣ ਦੇ ਆਧਾਰ ਤੇ ਗਹਿਲੋਤ ਨੂੰ ਬਰੀ ਕਰਨ ਦੇ ਲਈ ਅਰਜ਼ੀ ਦਾਇਰ ਕੀਤੀ ਸੀ। ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਹਰਜੀਤ ਸਿੰਘ ਜਸਪਾਲ ਨੇ ਗਹਿਲੋਤ ਦੀ ਪਟੀਸ਼ਨ ਖਾਰਜ ਕਰਦਿਆਂ ਕਿਹੈ ਕਿ ਜਿਸ ਦਿਨ ਸ਼ਿਕਾਇਤਕਰਤਾ ਦੀ ਗੈਰ ਹਾਜ਼ਰੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਸ ਦਿਨ ਮਾਮਲੇ ਨੂੰ ਸਿਰਫ਼ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਜਾਂਚ ਲਈ ਸੂਚੀਬੱਧ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਗੱਲ ਨੂੰ ਧਿਆਨ ਚ ਰੱਖਦਿਆਂ ਹੋਇਆਂ ਕਿਹਾ ਕਿ ਸ਼ਿਕਾਇਤਕਰਤਾ ਦਾ ਵਕੀਲ ਅਦਾਲਤ ਵਿਚ ਮੌਜੂਦ ਸੀ, ਉਨ੍ਹਾਂ ਦਿਨਾਂ ਚ ਸ਼ਿਕਾਇਤਕਰਤਾ ਦੀ ਮੌਜੂਦਗੀ ਦੀ ਜ਼ਰੂਰਤ ਨਹੀਂ ਸੀ। ਭਾਰਤ ਦੀ ਪੁਰਸ਼ ਹਾਕੀ ਟੀਮ 27 ਸਤੰਬਰ ਨੂੰ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਜਾਣ ਦੇ ਉਦੇਸ਼ ਦੇ ਨਾਲ ਹਾਂਗਜੂ ਪਹੁੰਚ ਗਈ ਹੈ। ਭਾਰਤ 24 ਸਤੰਬਰ ਨੂੰ ਉਜ਼ਬੇਕਿਸਤਾਨ ਦੇ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਭਾਰਤ ਨੂੰ ਪਾਕਿਸਤਾਨ, ਜਾਪਾਨ, ਬੰਗਲਾਦੇਸ਼, ਸਿੰਗਾਪੁਰ ਤੇ ਉਜ਼ਬੇਕਿਸਤਾਨ ਦੇ ਨਾਲ ਪੂਲੇ ਦੇ ਵਿਚ ਰੱਖਿਆ ਗਿਆ। ਪੂਲ ਬੀ ਦੇ ਵਿਚ ਕੋਰੀਆ, ਮਲੇਸ਼ੀਆ, ਚੀਨ, ਓਮਾਨ, ਥਾਈਲੈਂਡ, ਇੰਡੋਨੇਸ਼ੀਆ ਸ਼ਾਮਲ ਨੇ। ਹਰ ਪੂਲ ਦੇ ਵਿਚੋਂ ਸਿਖਰਲੀਆਂ ਦੀਆਂ ਦੋ ਟੀਮਾਂ ਸੈਮੀਫਾਈਨਲ ਵਿਚ ਥਾਂ ਬਣਾਉਣਗੀਆਂ। ਹਰਮਨਪ੍ਰੀਤ ਸਿੰਘ ਇਸ ਵਾਰ ਫਿਰ ਟੀਮ ਦੀ ਅਗਵਾਈ ਕਰੇਗਾ, ਜਦਕਿ ਹਾਰਦਿਕ ਸਿੰਘ ਉਪ ਕਪਤਾਨ ਦੀ ਭੂਮਿਕਾ ਨਿਭਾਵੇਗਾ। ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੇ ਏਸ਼ੀਆਈ ਖੇਡਾਂ ਦੇ ਲਈ ਸਖ਼ਤ ਮਿਹਨਤ ਕੀਤੀ ਹੈ। ਅਸੀਂ ਚੇਨਈ ਦੇ ਵਿਚ ਹਾਲ ਹੀ ਦੇ ਵਿਚ ਹੋਈ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਅਸੀਂ ਇਹ ਪ੍ਰਦਰਸ਼ਨ ਬਰਕਰਾਰ ਰੱਖਣਾ ਚਾਹਾਂਗੇ। ਟੀਮ ਵਿਚ ਗੋਲਕੀਪਰ ਪੀਆਰ ਸ਼੍ਰੀਜੇਸ਼ ਅਤੇ ਕ੍ਰਿਸ਼ਨਾ ਪਾਠਕ ਸ਼ਾਮਲ ਹੈ। ਵਰੁਣ ਕੁਮਾਰ, ਅਮਿਤ ਰੋਹਿਦਾਸ, ਜਰਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਸੰਜੇ ਡਿਫੈਂਸ ਲਾਈਨ ਦੀ ਜ਼ਿੰਮੇਵਾਰੀ ਸੰਭਾਲਣਗੇ। ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਭਾਰਤੀ ਮੂਲ ਦਾ ਮਾਹਿਰ ਲੈਸਟਰ ਚੜਕ ਮਾਮਲੇ ਦੀ ਸਮੀਖਿਆ ਕਮੇਟੀ ਵਿਚ ਸ਼ਾਮਲ। ਯੂਕਰੇਨ ਨੇ ਰੂਸ ਦੇ 27 ਡਰੋਨ ਹਮਲੇ ਰੋਕੇ। ਕੀਨੀਆ ਦੇ ਵਿਚ ਫੌਜ ਦੇ ਹੈਲੀਕਾਪਟਰ ਨੂੰ ਹਾਦਸਾ, 8 ਹਲਾਕ। ਆਸੀਆਨ ਮੁਲਕਾਂ ਦੇ ਵੱਲੋਂ ਦੱਖਣੀ ਚੀਨ ਸਾਗਰ ਨੇੜੇ ਜਲ ਸੈਨਾ ਦਾ ਸੰਯੁਕਤ ਅਭਿਆਸ। ਭਾਰਤੀ ਹਾਕੀ ਟੀਮ ਏਸ਼ੀਆਈ ਖੇਡਾਂ ਦੇ ਲਈ ਪਹੁੰਚੀ ਚੀਨ। ਇਸ ਨਾਲ ਹੀ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੈਂ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 6474720 23।
लाइसेंस नंबर 10394।
क्या आपके घर और ऑटो इंश्योरेंस की रिन्यूअल हो रही है?
क्या आप दुरुस्त इंश्योरेंस कवरेज के लिए अच्छी कीमत की तलाश में है? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
Current affairs se vich tuhanu bol. Swagat hai ji, main Ramanjit Singh Sidhu te hun. Sawalon da sama ho chukya te program de is hisse vich assi Indo-Canadian relationships de vich jo nave pada aa rahe ne, mood aa rahe ne, unna bare ਗੱਲਬਾਤ ਕਰਾਂਗੇ ਤੇ ਕੁਛ ਗੱਲਾਂ ਆਪਾਂ ਵੀ ਆਪਣੇ ਆਪ ਦੇ ਵਿੱਚ ਸਮਝਣਾ ਨੇ ਜਿਵੇਂ ਮੈਂ ਸਵੇਰੇ ਇੱਕ ਸਟੇਟਮੈਂਟ ਵੀ ਸਾਂਝੀ ਕੀਤੀ ਸੀ ਕਿ ਇਸ ਨੂੰ ਵੀ ਧਿਆਨ ਚ ਰੱਖਾਂਗੇ ਇਨ ਪੋਲਿਟਿਕਸ ਨਥਿੰਗ ਹੈਪਨਸ ਬਾਈ ਐਕਸੀਡੈਂਟ ਇਫ ਇਟ ਡਜ਼ ਯੂ ਕੈਨ ਬੈਟ ਇਟ ਵਾਜ ਪਲੈਨਡ ਦੈਟ ਵੇ ਇੱਕ ਤਾਂ ਇਹ ਵੀ ਇੱਕ ਕੋਟੇਸ਼ਨ ਸਾਡੇ ਮੂਹਰੇ ਖੜੀ ਹੈ ਦੂਜੀ ਗੱਲ ਹੈ ਕਿ ਆਮ ਆਦਮੀ ਦੀ ਸੋਚ ਕੀ ਹੁੰਦੀ ਹੈ ਸਾਡੀ ਮੈਮਰੀ ਸਪੈਨ ਕਿੰਨਾ ਕੁ ਹੈ ਸਾਡੀ ਜ਼ਿੰਦਗੀ ਕਿੱਥੇ ਉਲਝੀ ਹੋਈ ਹੈ ਘਰਾਂ ਰੋਟੀ ਰਾਸ਼ਨ ਬੱਚਿਆਂ ਦਾ ਖਰਚ ਬੱਚਿਆਂ ਨੂੰ ਅੱਗੇ ਸੋਹਣਾ ਉਹਨਾਂ ਦਾ ਫਿਊਚਰ ਹੋਵੇ ਪ੍ਰੋਸਪੈਰਿਟੀ ਹੋਵੇ ਇਸ ਤਰ੍ਹਾਂ ਦੇ ਸੁਪਨੇ ਔਰ ਰਿਐਲਿਟੀ ਇਹ ਕਿ ਤੁਹਾਨੂੰ ਬੱਚਿਆਂ ਲਈ ਸ਼ੂਜ਼ ਖਰੀਦਣੇ ਵੀ ਮੁਸ਼ਕਲ ਲੱਗਦੇ ਹੁਣ ਬਹੁਤ ਘਰਾਂ ਦੀ ਇਹ ਸੱਚਾਈ ਹੈ ਉਹ ਕੀ ਕਰ ਸਕਦੇ ਆ ਅੱਗੇ ਦੀ ਅੱਗੇ ਮੈਂ ਕਈ ਵਿਸ਼ੇ ਸੋਚ ਰਿਹਾ ਸੀ ਪਤਾ ਨਹੀਂ ਕਦੋਂ ਉਹਨਾਂ ਦੇ ਆਉਣ ਵਾਲੇ ਦਿਨਾਂ ਚ ਗੱਲ ਹੁੰਦੀ ਹੈ ਪਰ ਇਹ ਹੈ ਕਿ ਤੁਸੀਂ ਦੇਖਿਆ ਕਿ ਪੇਰੈਂਟਲ ਕੰਸੈਂਟ ਪੇਰੈਂਟਸ ਇੱਥੇ ਵੀ ਬੋਲਣ ਪੇਰੈਂਟਸ ਨੂੰ ਐਲਜੀਬੀਟੀਕਿਊ ਸਾਰਾ ਹੀ ਪਤਾ ਹੋਵੇ ਸੈਕਸ ਐਜੂਕੇਸ਼ਨ ਪਤਾ ਹੋਵੇ ਪੇਰੈਂਟਸ ਟਾਈਮ ਵੀ ਦੇਣ ਬੱਚਿਆਂ ਨੂੰ ਟਾਈਮ ਕਿੱਥੇ ਦੇਣ ਪੇਰੈਂਟਸ ਕੋਲ ਟਾਈਮ ਛੱਡਿਆ ਕਿਉਂਕਿ ਸੋਸਾਇਟੀ ਨੇ ਜੇ ਹੈ ਨਹੀਂ ਤਾਂ ਕੌਣ ਜ਼ਿੰਮੇਵਾਰ ਹੈ ਹਰ ਚੀਜ਼ ਦਾ ਜ਼ਿੰਮੇਵਾਰ ਆਮ ਲੋਕ ਆਪ ਖੁਦ ਨੇ ਤੁਸੀਂ ਆਪਣੀਆਂ ਹਰ ਗੱਲਾਂ ਲਈ ਜ਼ਿੰਮੇਵਾਰ ਹੋ ਕੋਈ ਪ੍ਰਬੰਧ ਨਹੀਂ ਹੈ ਕੋਈ ਮਾਸਟਰਾਂ ਨਹੀਂ ਹੈ ਕੋਈ ਸਿਸਟਮ ਨਹੀਂ ਹੈ ਯੂ ਆਰ ਰਿਸਪੋਂਸੀਬਲ ਫੋਰ ਐਵਰੀਥਿੰਗ ਬੱਚਿਆਂ ਨੂੰ ਟਾਈਮ ਕਿਉਂ ਨਹੀਂ ਦਿੱਤਾ ਬੱਚਿਆਂ ਦਾ ਬਰਥਡੇ ਕਿਉਂ ਨਹੀਂ ਮਨਾਇਆ ਤੁਹਾਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਸਮਾਜ ਵਿੱਚ ਨਸ਼ੇ ਫੈਲੇ ਹੋਏ ਨੇ ਤੁਸੀਂ ਬੱਚਿਆਂ ਦਾ ਖਿਆਲ ਰੱਖੋ ਗਨ ਵਾਇਲੈਂਸ ਹੋ ਗਿਆ ਤੁਸੀਂ ਬੱਚਿਆਂ ਦਾ ਖਿਆਲ ਰੱਖੋ ਆਹ ਹੋ ਰਿਹਾ ਤੁਸੀਂ ਬੱਚਿਆਂ ਦਾ ਖਿਆਲ ਰੱਖੋ ਤੁਸੀਂ ਪ੍ਰੋਟੈਕਟ ਕਰੋ ਔਰ ਇੱਕ ਵਾਰ ਵੀ ਬੱਚੇ ਤੇ ਬੰਦਿਸ਼ ਲਗਾਉਣ ਦੀ ਗੱਲ ਕਰੋ ਕਿ ਬੇਟਾ ਆਹ ਨਾ ਟੀਵੀ ਦੇਖ ਉਸੇ ਟਾਈਮ ਇਹ ਹੈ ਕਿ ਬੇਟਾ ਆਹ ਨਹੀਂ ਕਰਨਾ ਹੂ ਆਰ ਯੂ ਟੂ ਟੈਲ ਸੋ ਇਸ ਤਰ੍ਹਾਂ ਦੀਆਂ ਕੰਟਰੋਡਿਕਸ਼ਨ ਚੱਲ ਰਹੀਆਂ ਨੇ ਸੋਸਾਇਟੀ ਵਿੱਚ ਕੀ ਕਹਿਣਾ ਕਿਤੇ ਬੱਚਿਆਂ ਦੇ ਉੱਪਰ ਪੇਰੈਂਟਸ ਨੂੰ ਹੱਕ ਦਿੱਤੇ ਜਾ ਰਹੇ ਆ ਤੇ ਕਿਤੇ ਉਹ ਹੱਕ ਲਏ ਜਾ ਰਹੇ ਆ ਬੱਚੇ ਦੇ ਪੇਰੈਂਟਸ ਦੇ ਵਿੱਚ ਤਕਰਾਰ ਹੋ ਜਾਏ ਤੇ ਸਰਕਾਰ ਕਿਹਦੀ ਸੁਣੂਗੀ ਹੂ ਇਜ਼ ਰਾਈਟ ਕਿ ਇਹ ਮੇਰੇ ਨਾਲ ਧੱਕਾ ਕਰ ਰਿਹਾ ਕਿ ਉਹ ਮੇਰੇ ਨਾਲ ਗਲਤ ਕਰ ਰਿਹਾ ਜੇ ਦੋਨਾਂ ਦੇ ਵਿੱਚ ਕਿਤੇ ਕੌਨਫਲਿਕਟ ਹੋ ਜਾਂਦੇ ਬਹਿਸ ਹੋ ਜਾਂਦੇ ਦੋਨੇ ਫੋਨ ਮਿਲਾ ਲੈਂਦੇ ਆ ਕਿ ਬੱਚਾ ਕਹਿਣਾ ਨਹੀਂ ਮੰਨ ਰਿਹਾ ਕਿ ਉਹਦੀ ਹੋ ਰਿਹਾ ਤੇ ਕਿਹਦੇ ਨਾਲ ਖੜੋਗੇ ਤੇ ਕਹਿਣਗੇ ਜੇ ਨਹੀਂ ਲੱਗ ਰਿਹਾ ਤੁਹਾਨੂੰ ਆਪਸ ਚ ਠੀਕ ਨਹੀਂ ਲੱਗ ਰਿਹਾ ਤਾਂ ਅਲੱਗ ਕਰ ਦਿੰਦੇ ਮਤਲਬ ਕੀ ਹੈ ਸਿਸਟਮ ਕਿੱਥੇ ਤੱਕ ਲੈ ਕੇ ਜਾਂਦਾ ਨਾ ਰੈਕਟੀਫਿਕੇਸ਼ਨ ਕੀ ਹੈ ਉੱਥੇ ਤੱਕ ਨਹੀਂ ਹੈ ਅਗਲੀ ਗੱਲ ਆਮ ਆਦਮੀ ਤੇ ਮੈਂ ਲੈ ਕੇ ਆਉਣਾ ਕਿ ਉਹ ਫਸਿਆ ਕਿੱਥੇ ਕਿੱਥੇ ਹੈ ਤੇ ਉਹਦੀ ਰਾਏ ਕਿੱਥੇ ਕਿੱਥੇ ਮੰਗੀ ਜਾ ਰਹੀ ਹੈ ਯੂਕਰੇਨ ਦੇ ਮਾਮਲੇ ਤੇ ਵੀ ਰਾਏ ਤੇਰੀ ਹੋਣੀ ਚਾਹੀਦੀ ਹੈ ਸੇਲਸ ਟੈਕਸ ਦੇ ਉੱਪਰ ਵੀ ਤੇਰੀ ਰਾਏ ਹੋਣੀ ਚਾਹੀਦੀ ਹੈ ਹਾਂਜੀ ਸਪੇਸ ਮਿਸ਼ਨ ਹੋਵੇ ਕਿ ਨਾ ਹੋਵੇ ਉਹਦੇ ਤੇ ਵੀ ਤੇਰੀ ਰਾਏ ਹੋਣੀ ਚਾਹੀਦੀ ਹੈ ਕਲਾਈਮੇਟ ਚੇਂਜ ਹੈਗਾ ਕਿ ਨਹੀਂ ਹੈਗਾ ਇਹਦੇ ਬਾਰੇ ਵੀ ਰਾਏ ਬਣਾ ਕਲਾਈਮੇਟ ਟੈਕਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਹਦੇ ਉੱਪਰ ਵੀ ਤੈਨੂੰ ਕੁਐਸਚਨ ਪਤਾ ਹੋਵੇ ਇੰਨੇ ਤਾਂ ਜੇ ਮੈਂ ਪ੍ਰਾਈਮ ਮਿਨਿਸਟਰ ਨੂੰ ਅਚਾਨਕ ਪੁੱਛਣਾ ਤੇ ਉਹਨਾਂ ਕੋਲ ਇੰਨੇ ਰਿਸੋਰਸਿਸ ਨੇ ਕਿ ਹਰ ਵਿਸ਼ੇ ਦਾ ਹਰ ਸਬਜੈਕਟ ਦਾ ਐਕਸਪਰਟ ਉਹਨਾਂ ਕੋਲ ਆ ਉਹ ਫਿਰ ਵੀ ਕਹਿ ਦਿੰਦੇ ਆ ਕਿ ਆਈ ਨੀਡ ਟੂ ਗੋ ਇਨ ਟੂ ਦਾ ਡਿਟੇਲਸ ਬਿਫੋਰ ਆਨਸਰਿੰਗ ਯੋਰ ਕੁਐਸਚਨ ਐਂਡ ਹਾਊ ਕੈਨ ਯੂ ਐਕਸਪੈਕਟ ਦਿਸ ਫਰੋਮ ਐਨ ਆਰਡੀਨਰੀ ਸਿਟੀਜ਼ਨ ਕਿ ਉਹ ਹਰ ਗੱਲ ਤੇ ਰਾਏ ਰੱਖਦਾ ਹੋਵੇ ਮੈਂ ਵੀ ਤੁਹਾਨੂੰ ਇਹ ਕਹਿ ਦੂੰਗਾ ਤੁਸੀਂ ਸਿਹਤ ਦਾ ਵੀ ਖਿਆਲ ਰੱਖਣਾ 10 ਮਿੰਟ ਵਾਕ ਕਰਨੀ ਹੈ 10 ਮਿੰਟ ਅੱਖਾਂ ਦਾ ਐਕਸਰਸਾਈਜ਼ ਕਰਨੀ ਹੈ ਲੱਤਾਂ ਦੀ ਐਕਸਰਸਾਈਜ਼ ਕਰਨੀ ਹੈ ਜਿੰਨੇ ਮਰਜ਼ੀ ਕੰਮ ਕਹੀ ਚੱਲੋ ਤੁਹਾਨੂੰ ਜੋ ਮਰਜ਼ੀ ਕਹੀ ਚੱਲੋ ਕਿ ਤੁਸੀਂ ਆਹ ਨਹੀਂ ਕੀਤਾ ਤੁਸੀਂ 10 ਮਿੰਟ ਦੀ ਵਾਕ ਕੱਢ ਲਓ ਤੁਸੀਂ ਚੇਅਰ ਤੇ ਇੰਨੀ ਦੇਰ ਨਾ ਬੈਠੋ ਤੁਸੀਂ ਕੰਪਿਊਟਰ ਵੱਲ ਇੰਨੀ ਦੇਰ ਨਾ ਦੇਖੋ ਕਿੰਨੀਆਂ ਚੀਜ਼ਾਂ ਗਣਾਵਾਂ ਤੁਸੀਂ ਡੂਜ਼ ਐਂਡ ਡੋਂਟਸ ਦੇ ਇੱਕ ਪ੍ਰੈਸ਼ਰ ਹੇਟ ਸੋਸਾਇਟੀ ਚੱਲ ਰਹੀ ਹੈ ਮੈਨੂੰ ਵੀ ਪਤਾ ਐਜ਼ ਅ ਜਰਨਲਿਸਟ ਆਈ ਕੈਨ ਨਾਟ ਡੂ ਐਨੀਥਿੰਗ ਫੋਰ ਯੂ ਆਈ ਕੈਨ ਜਸਟ ਡਿਸਕਸ ਹੁਣ ਅਗਲੀ ਗੱਲ ਆ ਗਈ ਇੱਕ ਹੋਰ ਜ਼ਿੰਮੇਵਾਰੀਆਂ ਤੁਹਾਡੇ ਤੇ ਤੁਹਾਡੇ ਉੱਪਰ ਦੇਸ਼ ਨੂੰ ਚਲਾਉਣ ਦੀ ਵੀ ਜ਼ਿੰਮੇਵਾਰੀ ਹੈ ਜੇ ਦੇਸ਼ ਨੂੰ ਕਿਸੇ ਪਾਸੇ ਖਰਚਾ ਨਹੀਂ ਜੁੜ ਰਿਹਾ ਤੁਹਾਡੇ ਸ਼ਹਿਰ ਨੂੰ ਕਿਸੇ ਪਾਸੇ ਖਰਚਾ ਨਹੀਂ ਮਿਲ ਰਿਹਾ ਤਾਂ ਸ਼ਹਿਰ ਨੂੰ ਚੱਲਦਾ ਰੱਖਣ ਵਾਸਤੇ ਤੁਹਾਨੂੰ ਜ਼ਿਆਦਾ ਟੈਕਸ ਦੇਣ ਦੀ ਵੀ ਲੋੜ ਹੈ ਜੇ ਕਿਤੇ ਕੱਲ ਨੂੰ ਕੋਈ ਭੀੜ ਪੈ ਜੇ ਕਿਸੇ ਹੋਰ ਮੁਲਕ ਚ ਪੈ ਜੇ ਤੁਹਾਨੂੰ ਜਾਨ ਵਾਰਨ ਤੇ ਕੁਰਬਾਨੀ ਦੇਣ ਵਾਸਤੇ ਵੀ ਤਿਆਰ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਕੁਰਬਾਨੀ ਲਈ ਤਿਆਰ ਕਰੋ ਅੱਜ ਮੈਨੂੰ ਕਿਸੇ ਨੇ ਪੁੱਛਿਆ ਕਹਿੰਦੇ ਵਟ ਇਜ਼ ਦੀ ਪਰਪਸ ਆਫ ਮਾਈ ਲਾਈਫ ਮੈਂ ਕਿਹਾ ਯੂ ਆਰ ਐਨ ਆਰਡੀਨਰੀ ਪਰਸਨ ਕਹਿੰਦਾ ਭਾਜੀ ਤੁਹਾਡੇ ਵਰਗੇ ਹੀ ਮੈਂ ਆ ਮੈਂ ਕਿਹਾ ਫਿਰ ਸੇਵਾ ਕਰੋ ਤੇ ਜਾਨ ਵਾਰ ਦੋ ਮੈਂ ਤੁਹਾਡੇ ਕੋਲ ਦੋ ਹੀ ਰਸਤੇ ਆ, ਸਮਾਜ ਦੀ ਸੇਵਾ ਕਰੋ, ਦੇਸ਼ ਦੀ ਸੇਵਾ ਕਰੋ, ਕੌਮ ਦੀ ਸੇਵਾ ਕਰੋ, ਮਜ਼ਹਬ ਦੀ ਸੇਵਾ ਕਰੋ, ਤੁਹਾਡੇ ਲਈ ਸਿਰਫ ਸੇਵਾ ਹੀ ਲਿਖੀ ਆ। ਕਹਿੰਦੇ ਮੌਜਾ ਕਿਹਦੇ ਵਾਸਤੇ ਆ, ਮੈਂ ਕਿਹਾ ਉਹਨਾਂ ਨੂੰ ਮੈਂ ਜਾਣਦਾ ਨੀ, ਨਾ ਤੂੰ ਜਾਣਦਾ, ਤੁਸੀਂ ਆਪੋ ਆਪਣੇ ਕੰਮ ਪੁੱਛ ਰਹੇ, ਮੈਂ ਤੁਹਾਨੂੰ ਆਪੋ ਆਪਣੇ ਕੰਮ ਦੱਸ ਦਿੱਤੇ ਨੇ। ਅਗਲੀ ਗੱਲ ਆ ਜਾਂਦੀ ਹੈ ਜੋ ਕੱਲ ਵੀ ਕੀਤੀ ਸੀ, ਹੁਣ ਨਿੱਜਰ ਵਾਲੇ ਮਾਮਲੇ ਤੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਅਲਾਪ ਕਰ ਲਈਏ ਕਿ ਇੰਡੋ ਕੈਨੇਡੀਅਨ ਰਿਲੇਸ਼ਨਸ ਦੇ ਉੱਪਰ ਕੀ ਹੋ ਰਿਹਾ। ਸੋ ਉਹਦੇ ਵਿੱਚ ਇੱਕ ਇਹੋ ਗੱਲ ਹੋਰ ਹੈ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੈਂ ਬੈਰ ਰੱਖਣਾ, ਬਿਲਕੁਲ ਨਹੀਂ ਸਿਖਾਤਾ। ਪਰ ਮੈਂ ਜਿੰਨੇ ਕੁ ਵੀ ਦੀਵਾਨ ਲਗਾਏ ਆ, ਕਿਤੇ ਵੀ ਗਿਆ, ਮੈਨੂੰ ਕਦੇ ਵੀ ਕਿਸੇ ਇੱਕ ਮਜ਼ਹਬ ਦੇ ਵਿੱਚ ਬੈਠੇ ਬੰਦਿਆਂ ਨੇ ਸ਼ਾਇਦ ਹੀ ਹੋਵੇ ਕਿ ਆਪਨੇ ਸਿੱਖਾਂ ਦੇ ਵਿੱਚ ਜਾਂ ਕਿਸੇ ਹੋਰ ਧਰਮ ਚ ਵੀ ਆਪਣੇ ਕੁਰਾਨ ਸ਼ਰੀਫ ਕੀ ਆਇਤੇ ਪੜ੍ਹੀ ਹੈ, ਕਿਆ ਖੂਬਸੂਰਤ ਹੈ, ਵਹੀ ਬਾਤ ਉਸਮੇ ਲਿਖੀ ਹੈ, ਔਰ ਉਸਕੋ ਵੀ ਮਾਨ ਲਓ ਤੋ ਉਤਨੀ ਹੀ ਅੱਛੀ ਹੈ, ਅਗਰ ਆਪ ਇਹ ਨਹੀਂ ਪੜ੍ਹ ਪਾਏ ਤਾਂ ਕੋਈ ਬਾਤ ਨਹੀਂ, ਕੁਛ ਦਿਨ ਆਪ ਕੁਰਾਨ ਸ਼ਰੀਫ ਪੜ੍ਹੀਏ, ਕੁਛ ਦਿਨ ਗੀਤਾ ਪੜ੍ਹ ਲੀਜੀਏ, ਕੁਛ ਦਿਨ ਬਾਈਬਲ ਪੜ੍ਹ ਲੀਜੀਏ, ਕਿਤੇ ਵੀ ਇਹ ਗੱਲ ਹੋਊਗੀ, ਉਸਮੇ ਵੀ ਵਹੀ ਬਾਤ ਹੈ, ਦਿਸ ਇਜ਼ ਵਨ ਐਂਡ ਦਾ ਸੇਮ ਥਿੰਗ। ਥੋੜੇ ਬਹੁਤ ਫਰਕ ਹੈ, ਕਲਚਰ ਕੇ ਫਰਕ ਹੋਗੇ, ਟਾਈਮ ਕੇ ਫਰਕ ਹੋਗੇ, ਲੇਕਿਨ ਭਈਆ ਜੀ ਸਭ ਏਕ ਹੈ। ਇਸਕੇ ਲਈ ਤੁਹਾਨੂੰ ਮਸਜਿਦ ਜਾਣੇ ਕੀ ਜ਼ਰੂਰਤ ਨਹੀਂ ਹੈ, ਤੁਮ ਗੁਰਦੁਆਰੇ ਵੀ ਚਲੇ ਜਾਓ ਤਬ ਵੀ ਕੰਮ ਠੀਕ ਰਹੇਗਾ। ਨਹੀਂ 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 ਨਹੀਂ, ਬੜੀ ਪ੍ਰੋਬਲਮ ਹੈ ਗੁਰਦੁਆਰੇ ਵਾਲਿਆਂ ਨੂੰ, ਕਹੋ ਕੋਈ ਗੱਲ ਨੀ, ਤੁਸੀਂ ਅੱਜ ਮਸਜਿਦ ਜਾਇਓ, ਕੱਲ ਨੂੰ ਬੰਦਰ ਜਾਇਓ, ਨਹੀਂ ਹੈ ਨਾ। ਫਿਰ ਜੇ ਉਹ ਡਿਫਰੈਂਸਿਸ ਹੈਗੇ ਨੇ ਤੇ ਫਿਰ ਇੰਨਾ ਵੀ ਉਹਨੂੰ ਓਵਰ ਸਿੰਪਲੀਫਿਕੇਸ਼ਨ ਨਹੀਂ ਕਰ ਦੇਣੀ ਚਾਹੀਦੀ, ਕਿਉਂਕਿ ਲੋਕ ਲੜ ਲੜ ਕੇ ਸਾਡੇ ਥੱਲੇ ਮਰਦੇ ਆ। ਇੱਕ ਹੋਰ ਛੋਟੀ ਜਿਹੀ ਕਹਾਣੀ ਸੁਣਾ ਦੇਣਾ ਬਿਫੋਰ ਗੋਇੰਗ ਇਨ ਟੂ ਦੀ ਡਿਟੇਲਸ ਆਫ ਦਿਸ ਨਿਊਜ਼, ਕਿ ਸਾਨੂੰ ਛੋਟੀਆਂ ਛੋਟੀਆਂ ਕਹਾਣੀਆਂ ਜੋ ਸਿਲੇਬਸ ਚ ਲੱਗੀਆਂ ਸੀ ਨਾ, ਤੀਜੀ ਚੌਥੀ ਪੰਜਵੀਂ ਦੀ ਗ੍ਰੇਡ ਦੇ ਵਿੱਚ ਜਾਂ ਕਲਾਸਾਂ ਚ, ਉਹ ਵੀ ਅੱਜ ਸਮਝਣੀਆਂ ਤੇ ਯਾਦ ਕਰਨੀਆਂ ਮੁਸ਼ਕਲ। ਇੱਕ ਹੁੰਦੀ ਸੀਗੀ ਬੜੀ ਗਲਤ ਕਹਾਣੀ ਸਾਨੂੰ ਸਿਖਾਈ ਗਈ ਹੈ, ਏਕਤਾ ਮੇਂ ਬਲ ਹੈ, ਯੂਨੀਅਨ ਇਜ਼ ਸਟਰੈਂਥ। ਇਹ ਕਿਸਾਨ ਕੇ ਚਾਰ ਬੱਚੇ ਥੇ, ਵੋ ਆਪਸ ਮੇਂ ਲੜਤੇ ਝਗੜਤੇ ਰਹਿਤੇ ਥੇ, ਕਿਸਾਨ ਕੋ ਡਰ ਥਾ ਕਿ ਮੇਰੇ ਮਰਨੇ ਕੇ ਬਾਅਦ ਇਨਕਾ ਕਿਆ ਹੋਗਾ, ਤੋ ਇੱਕ ਦਿਨ ਉਸਨੇ ਕਿਹਾ ਕਿ ਉਸਨੇ ਚਾਰ ਲੜਕੋ ਕੇ ਹਾਥ ਮੇਂ ਏਕ ਏਕ ਛੋਟੀ ਛੋਟੀ ਸੀ ਛੱਟੀ ਪਕੜਾ ਦੀ, ਔਰ ਉਨਕੋ ਕਹਾ ਕਿ ਇਸਕੋ ਤੋੜ ਕੇ ਦਿਖਾਓ। ਲੜਕੋ ਨੇ ਝਟ ਸੇ ਇੱਕ ਟਕ 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 ਚਾਰੋਂ ਲੜਕੋ ਨੇ ਚਾਰੇ ਲੱਕੜੀਆਂ ਤੋੜ ਡਾਲੀ, ਤੋ ਫਿਰ ਕਿਸਾਨ ਨੇ ਉਨ ਚਾਰੋਂ ਲੱਕੜੀਓ ਕਾ ਏਕ ਔਰ ਨਮੂਨਾ ਲਿਆ, ਉਨਕੋ ਆਪਸ ਮੇਂ ਬਾਂਧ ਕਰ ਇੱਕ ਇਕੱਠਾ ਬਣਾਇਆ, ਤੋ ਬੋਲਾ ਅਬ ਤੋੜ ਕੇ ਦਿਖਾਓ। ਬੱਚੋ ਨੇ ਬਾਰੀ ਬਾਰੀ ਜ਼ੋਰ ਲਗਾਇਆ ਪਰ ਉਨਸੇ ਨਹੀਂ ਟੁੱਟੀ, ਤੋ ਉਸਨੇ ਕਿਆ ਕਹਾ ਕਿ ਬੇਟਾ ਏਕਤਾ ਮੇਂ ਬਲ ਹੈ, ਸਿਕਸ਼ਾ ਹਮ ਸਭ ਮਿਲ ਕਰ ਰਹੇਂਗੇ, ਏਕਤਾ ਮੇਂ ਰਹੇਂਗੇ ਤੋ ਹਮਾਰੇ ਮੇਂ ਤਾਕਤ ਹੋਗੀ, ਹਮੇਂ ਕੋਈ ਵੀ ਮਾਰ ਨਹੀਂ ਸਕਦਾ। ਇਹ ਤਾਂ ਸਾਡੇ ਬੁੜਿਆਂ ਤੱਕ ਨੂੰ, ਬਜ਼ੁਰਗਾਂ ਤੱਕ ਨੂੰ ਸਮਝ ਨਹੀਂ ਆਈ, ਹਜ਼ਾਰਾਂ ਸਾਲਾਂ ਤੋਂ ਇਹ ਗੱਲ ਚੱਲਦੀ ਆ ਰਹੀ ਹੈ, ਤੇ ਬੱਚਿਆਂ ਤੋਂ ਐਕਸਪੈਕਟ ਕਰਦੇ ਆ ਕਿ 10/10 ਨੰਬਰ ਲਿਆਓ, ਉਹ ਉਸੇ ਤਰ੍ਹਾਂ ਨੰਬਰ ਲੈ ਕੇ ਆਏ ਆ ਜਿੱਦਾਂ ਮੈਂ ਲਿਆ, ਮੇਰੇ ਫਾਦਰ ਨੇ ਲਏ ਆ, ਮੇਰੇ ਦਾਦੇ ਸ਼ਾਇਦ ਨਹੀਂ ਪੜ੍ਹੇ। ਅੱਗੇ ਵੀ ਬੱਚੇ ਏਕਤਾ ਮੇਂ ਬਲ ਹੈ, ਮੋਰਲ ਆਫ ਦਾ ਸਟੋਰੀ, ਯੂਨੀਅਨ ਇਜ਼ ਸਟਰੈਂਥ, ਹਾਊ ਫੁਲਿਸ਼ ਵੀ ਆਰ, ਯੂਨੀਅਨ ਇਜ਼ ਨਾਟ ਅ ਸਟਰੈਂਥ, ਡਿਵਾਈਡ ਐਂਡ ਰੂਲ, ਇਫ ਯੂ ਵਾਂਟ ਟੂ ਰੂਲ ਦਾ ਵਰਲਡ ਡਿਵਾਈਡ ਦਾ ਪੀਪਲ, ਐਕਚੁਲੀ ਦਿਸ ਇਜ਼ ਦੀ ਸਟਰੈਂਥ। ਚੱਲਦਾ ਕੀ ਆ, ਬੋਲਣਾ ਕੀ ਆ, ਗੱਲ ਕੀ ਕਰਨੀ ਆ, ਪੋਲੀਟੀਕਲ ਕਰੈਕਟਨੈਸ ਕਿੱਥੇ ਰੱਖਣੀ ਆ। ਸੋ ਇਹਨਾਂ ਤਿੰਨ ਚਾਰ ਚੀਜ਼ਾਂ ਨੂੰ ਧਿਆਨ ਚ ਰੱਖਦਿਆਂ ਹੋਇਆ ਹੁਣ ਮੈਂ ਆਪਣੇ ਇਸ ਆਰਗੂਮੈਂਟ ਨੂੰ ਬਿਲਡ ਕਰਦਾ ਕਿ ਇੰਡੋ ਕੈਨੇਡੀਅਨ ਰਿਲੇਸ਼ਨਸ਼ਿਪ ਦੇ ਵਿੱਚ ਜੋ ਇਹ ਵਾਪਰ ਰਿਹਾ ਉਹਦੇ ਵਿੱਚ ਕੀ ਗੱਲਬਾਤ ਆਈ ਹੈ। ਇੱਕ ਤਾਂ ਕਹਿੰਦੇ ਵੀ ਇਹ ਨਿਊਜ਼ ਦੀ ਟਾਈਮਿੰਗ ਠੀਕ ਹੈ ਜੀ, ਇਹਦੇ ਤੱਕ ਚਲੇ ਜਾਓ। ਦੂਸਰੀ ਗੱਲ ਹੈ ਕਿ ਇਹਦੇ ਪਿੱਛੇ ਕੰਮ ਕਰਨ ਵਾਲੀਆਂ ਧਿਰਾਂ ਕੀ ਹੋ ਸਕਦੀਆਂ ਨੇ, ਕੌਣ ਕੌਣ ਹੋ ਸਕਦਾ। ਅਸੀਂ ਇਹਨਾਂ ਦੇ ਵਿੱਚ ਜਿੰਨੀ ਵਾਰ ਵੀ ਇਹਨੂੰ ਖੰਘਾ ਲਾਂਗੇ, ਇਹ ਪਿਆਜ਼ ਕੇ ਛਿਲਕੇ ਆ, ਖੋਲਤੇ ਜਾਓ ਖੋਲਤੇ ਜਾਓ। ਜ਼ਿਆਦਾਤਰ ਇਹ ਕਹਾਣੀ ਸੁਣਾਉਣ ਦਾ ਇੱਕੋ ਹੀ ਮਕਸਦ ਠੀਕ ਹੈ ਕਿ ਮੈਂ ਇੱਕ ਖਾਸ ਸੈਕਸ਼ਨ ਆਫ ਸੋਸਾਇਟੀ ਦੇ ਹੱਕ ਚ ਖੜਾ ਹੋ ਜਾ ਤੇ ਦੂਜੇ ਦੇ ਖਿਲਾਫ ਹੋ ਜਾ, ਜਾਂ ਮੈਂ ਇੰਡੀਆ ਬਣ ਕੇ ਬੋਲਾਂ, ਜਾਂ ਮੈਂ ਕੈਨੇਡਾ ਬਣ ਕੇ ਬੋਲਾਂ, ਜਾਂ ਮੈਂ ਇਸ ਦੇ ਹੱਕ ਚ ਬੋਲਾਂ, ਜਾਂ ਮੈਂ ਉਸ ਦੇ ਹੱਕ ਚ ਬੋਲਾਂ, ਤੁਸੀਂ ਸਭ ਦੇ ਹੱਕ ਚ ਬੋਲ ਹੀ ਨਹੀਂ ਸਕਦੇ। ਉਹ ਕਹਿਣਗੇ ਜੇ ਕਿਸੇ ਦਾ ਵੀ ਨਹੀਂ ਹੈ, ਪਹਿਲੀ ਗੱਲ ਤਾਂ ਇਹ ਗੱਲ ਵਾਪਰ ਹੀ ਨਹੀਂ ਸਕਦੀ ਕਿ ਤੁਸੀਂ ਇਹਦੇ ਉੱਤੇ ਪੋਜੀਸ਼ਨ ਕੀ ਲੈਣਾ। ਹੁਣ ਅੱਜ ਇੰਡੀਆ ਦੇ ਨਿਊਜ਼ ਪੇਪਰ ਖੋਲੇ, ਉਹਨਾਂ ਨੇ ਨਿੱਜਰ ਦੇ ਉੱਪਰ ਬਹੁਤ ਕੁਛ ਕੱਢ ਕੇ ਲਿਖਿਆ, ਉਹਦੇ ਵਿੱਚ ਕਈ ਐਸੇ ਪੋਲੀਟੀਸ਼ੀਅਨਸ ਦੀ ਵੀ ਗੱਲਾਂ ਬਾਤਾਂ ਆਉਂਦੀਆਂ ਨੇ ਕਿ ਅਸਾਈਲਮ ਸੀਕਰ ਹੈ, ਹੁਣ ਕੈਨੇਡਾ ਜਾਣ ਵਾਸਤੇ ਬਹੁਤ ਲੋਕ ਹੱਥਕੰਡੇ ਵਰਤ ਰਹੇ, ਸਾਡੇ ਰਿਸ਼ਤੇ ਜਿਹਨਾਂ ਨੂੰ ਅਸੀਂ ਸੋ ਕਾਲ ਸਮਾਜਿਕ ਰਿਸ਼ਤੇ, ਭੈਣ ਭਰਾ ਕਜ਼ਨਸ ਦੇ ਰਿਸ਼ਤੇ ਆ, ਉਹ ਵੀ ਤਾਰ ਤਾਰ ਹੁੰਦੇ ਆ, ਲੋਕ ਝੂਠੇ ਸੱਚੇ ਵਿਆਹ ਕਰਾ ਕੇ ਵੀ ਪਹੁੰਚਦੇ ਆ, ਬੈਂਡ ਵਾਲ ਕਲਚਰ ਸ਼ੁਰੂ ਹੋ ਗਿਆ, ਬਾਹਰ ਜਾਣ ਲਈ ਲੋਕ ਕੁਛ ਵੀ ਕਰ ਰਹੇ ਨੇ। ਤੇ ਇਸੇ ਤਰ੍ਹਾਂ ਹੀ ਕਈ ਪਾਰਟੀਆਂ ਦੇ ਇੱਕ ਬਹੁਤਾ ਜ਼ਿਕਰ ਆਉਂਦਾ ਹੁੰਦਾ ਕਿ ਉਹ ਲਿਖ ਕੇ ਦੇ ਦਿੰਦੇ ਆ ਕਿ ਬਈ ਇਹਨੂੰ ਪੰਜਾਬ ਦੇ ਵਿੱਚ ਬੜਾ ਖਤਰਾ। ਸੋ ਇਸ ਤਰ੍ਹਾਂ ਦੀਆਂ ਹਜ਼ਾਰਾਂ ਚਿੱਠੀਆਂ ਜਾ ਚੁੱਕੀਆਂ ਨੇ, ਤੇ ਅੱਜ ਕੱਲ੍ਹ ਮੌਜੂਦਾ ਮੈਨੂੰ ਰੀਸੈਂਟਲੀ ਅੱਜ ਕਿਸੇ ਨਾਲ ਮੇਰੀ ਗੱਲ ਹੋਈ, ਕਹਿੰਦੇ 1.5 ਤੋਂ 2 ਲੱਖ ਰੁਪਈਆ, 20,000 ਰੁਪਇਆ ਤਾਂ ਉਹਨਾਂ ਦੇ ਪੀਏ ਨੇ ਲੈ ਲਿਆ ਤੇ 1.25 ਲੱਖ ਰੁਪਈਆ ਉਹਨਾਂ ਨੂੰ ਦਿੱਤਾ ਤੇ ਬਾਕੀ ਹੋਰ ਖਰਚੇ। ਸੋ ਇਸ ਤਰ੍ਹਾਂ ਦੀਆਂ ਚਿੱਠੀਆਂ ਵੀ ਮਿਲ ਰਹੀਆਂ ਨੇ ਕਿ ਤੁਸੀਂ ਭਾਰਤ ਵਿੱਚ ਖਤਰਾ ਦੱਸ ਕੇ ਉੱਧਰ ਜਾਓ ਤੇ ਸੈੱਟ ਹੋ ਜਾਓਗੇ ਤੇ ਅੱਗੇ ਜਾ ਕੇ ਆ ਜਾਓਗੇ। ਸੋ ਇਹਦੇ ਵਿੱਚ ਕੁਝ ਲੋਕ ਕਾਰੋਬਾਰ ਵੀ ਕਰ ਰਹੇ ਆ, ਕੁਝ ਪਰੇਸ਼ਾਨ ਹੋ ਕੇ ਵੀ ਗਏ ਆ। ਜਦੋਂ ਇਹ ਕੌਨਫਲਿਕਟ ਇੱਥੇ ਖਾਲਿਸਤਾਨ ਦੀ ਮੂਵਮੈਂਟ ਚੱਲੀ ਹੈ, ਉਹਦੇ ਵਿੱਚ ਵੀ ਕਈ ਲੋਕ ਕਿਸਮ ਦੇ ਮਾਰੇ ਗਏ, ਬਹੁਤ ਨਿਰਦੋਸ਼ ਲੋਕਾਂ ਦੇ ਕਤਲ ਹੋਏ ਨੇ। ਪਰ ਕਈ ਕਹਿਣਗੇ ਜੀ ਸਿਰਫ ਸਿੱਖਾਂ ਦਾ ਕਤਲ ਹੋਇਆ, ਕੋਈ ਕਹੂਗਾ ਨਹੀਂ ਜੀ ਹਿੰਦੂਆਂ ਦਾ ਕਤਲ ਹੋਇਆ। ਮਾਨਵ ਜਾਤ ਦੇ ਕਤਲ ਦੇ ਉੱਤੇ ਕਿਸੇ ਨੇ ਕੋਈ ਗੱਲਬਾਤ ਬਹੁਤ ਘੱਟ ਕਰਨੀ ਹੈ, ਕਿਉਂਕਿ ਉਹ ਕਰਨੀ ਬੜੀ ਮੁਸ਼ਕਲ ਹੈ, ਉਹ ਕਰਨੀ ਬੜੀ ਮੁਸ਼ਕਲ ਹੈ। ਹੁਣ ਇੰਡੀਆ ਦੇ ਨਿਊਜ਼ ਪੇਪਰ ਕਿਵੇਂ ਕਾਊਂਟਰ ਕਰ ਰਹੇ ਨੇ, ਕੈਨੇਡੀਅਨ ਨਿਊਜ਼ ਪੇਪਰ ਦੇ ਵਿੱਚ ਕਿਵੇਂ ਖ਼ਬਰ ਆ ਰਹੀ ਹੈ। ਔਰ ਇੱਕ ਇਹ ਵੀ ਗੱਲ ਆਈ ਹੈ, ਕਹਿੰਦੇ ਸੀਬੀਸੀਬੀ ਨਾਲ ਜਦੋਂ ਹਰਜੀਤ ਸੱਜਣ ਹੋ ਰਿਹਾ ਜੀ ਇੰਟਰਵਿਊ ਹੋਈ ਹੈ, ਤੇ ਉਸ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਉਹਨਾਂ ਨੇ ਆਖੀ ਹੈ ਕਿ ਟਰੂਡੋ ਵੈਂਟ ਅਪ ਪਬਲਿਕ ਵਿਦ ਇੰਡੀਆ ਐਲੀਗੇਸ਼ਨਸ ਬਿਕੋਜ਼ ਇਟ ਵਾਜ਼ ਗੋਇੰਗ ਟੂ ਕਮ ਆਊਟ ਇਨ ਮੀਡੀਆ। ਹਰਜੀਤ ਸੱਜਣ ਹੋਰਾਂ ਨੇ ਇਹ ਵੀ ਗੱਲ ਆਖੀ ਹੈ ਕਿ ਜੇ ਜਾਂਚ ਪੂਰੀ ਨਹੀਂ ਹੋਈ ਸੀ ਤੇ ਉਸ ਤੋਂ ਪਹਿਲਾਂ ਹੀ ਜਸਟਿਨ ਟਰੂਡੋ ਹੋਰੀ ਪੂਰੇ ਸਬੂਤਾਂ ਦੇ ਆਧਾਰ ਤੇ ਗੱਲ ਕਰ ਦਿੰਦੇ, ਪਰ ਉਹਨਾਂ ਨੇ ਕਹਿਤਾ ਕਿ ਜਾਂਚ ਵਿੱਚ ਇਹ ਸੰਕੇਤ ਮਿਲ ਰਹੇ ਨੇ ਤੇ ਪਹਿਲਾਂ ਜਾਣ ਦਾ ਕਾਰਨ ਕੀ ਹੈ। ਸੋ ਉੱਥੇ ਇਹ ਵੀ ਕਿਹਾ, ਕਹਿੰਦੇ ਸਾਡੀ ਸਰਕਾਰ ਅਤੇ ਏਜੰਸੀਆਂ ਨੇ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਪ੍ਰਧਾਨ ਮੰਤਰੀ ਨੇ ਵੀ ਇਹ ਮੁੱਦਾ ਚੁੱਕਿਆ। ਠੀਕ ਹੈ ਜੀ, ਅਖੀਰ ਟਰੂਡੋ ਵੱਲੋਂ ਕੈਨੇਡਾ ਦੀ ਜਾਂਚ ਖਤਮ ਹੋਣ ਦਾ ਇੰਤਜ਼ਾਰ ਕਿਉਂ ਨਾ ਕੀਤਾ ਗਿਆ? ਜਦੋਂ ਪੁੱਛਦੇ ਆ ਤੇ ਉਹ ਕਹਿੰਦੇ ਪ੍ਰਧਾਨ ਮੰਤਰੀ ਲਈ ਇਹ ਬਿਆਨ ਜਾਰੀ ਕਰਨਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਇਸ ਸੰਬੰਧੀ ਕੁਝ ਜਾਣਕਾਰੀ ਮੀਡੀਆ ਵਿੱਚ ਆਉਣ ਵਾਲੀ ਸੀ। ਉਹਨਾਂ ਕਿਹਾ ਕਿ ਕੈਨੇਡਾ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਨਾਲ ਨਾਲ ਇਹ ਯਕੀਨੀ ਬਣਾਉਣਾ ਕਿ ਉਹਨਾਂ ਦੇ ਕੋਲ ਸਹੀ ਜਾਣਕਾਰੀ ਹੋਵੇ ਜ਼ਰੂਰੀ ਹੈ। ਇਹ ਵੀ ਪ੍ਰਧਾਨ ਮੰਤਰੀ ਵੱਲੋਂ ਬਿਆਨ ਜਾਰੀ ਕਰਨ ਦੇ ਕਾਰਨਾਂ ਵਿੱਚੋਂ ਇੱਕ ਹੈ। ਠੀਕ ਹੈ, ਪ੍ਰਧਾਨ ਮੰਤਰੀ ਟਰੂਡੋ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਾਬਤ ਕਰਨ ਵਾਸਤੇ ਸਬੂਤਾਂ ਬਾਰੇ ਉਹਨਾਂ ਕਿਹਾ। ਸੱਜਣ ਸਾਹਿਬ ਇਹ ਕਹਿੰਦਾ ਕਿ ਪਹਿਲੀ ਗੱਲ ਇਹ ਹੈ ਕਿ ਇਸ ਮਾਮਲੇ ਬਾਰੇ ਪੁਲਿਸ ਵੱਲੋਂ ਜਾਂਚ ਜਾਰੀ ਹੈ, ਇਸ ਬਾਰੇ ਕੁਝ ਵੀ ਕਹਿਣਾ ਉਹਨਾਂ ਵੱਲੋਂ ਠੀਕ ਨਹੀਂ ਹੈ। ਜਿਵੇਂ ਕਿ ਜਾਂਚ ਚੱਲ ਰਹੀ ਹੈ ਜਾਂ ਮਾਮਲਾ ਕੋਰਟ 'ਚ ਹੋਵੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਫਿਰ ਇੰਨੀ ਜਲਦੀ ਇਹ ਇਨਫੋਰਮੇਸ਼ਨ ਕਿਉਂ ਨਿਕਲ ਕੇ ਆਈ ਹੈ? ਤੇ ਸੱਜਣ ਹੋਰਾਂ ਨੇ ਇੱਕ ਗੱਲ ਦੇ ਉੱਤੇ ਇਹ ਵੀ ਕਿਹਾ ਕਿ ਮੈਂ ਇੱਕ ਗੱਲ ਹੋਰ ਸਪਸ਼ਟ ਕਰਨੀ ਚਾਹੁੰਦਾ ਕਿ ਇਸ ਬਾਰੇ ਸਬੂਤ ਪੁਲਿਸ ਕੋਲ ਹਨ ਅਤੇ ਪੁਲਿਸ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਲਵੇਗੀ ਕਿ ਕਿੰਨੀ ਕੁ ਗੱਲਬਾਤ ਹੈ ਤੇ ਇਹਦੇ ਵਿੱਚੋਂ ਅੱਗੇ ਜਾ ਕੇ ਕੀ ਰੂਪਰੇਖਾ ਨਿਕਲਦੀ ਹੈ ਤੇ ਭਾਰਤ ਬਾਰੇ ਕੀ ਗੱਲਾਂ ਭਾਰਤ ਦੇ ਰੋਲ ਬਾਰੇ ਉਹਨਾਂ ਦੇ ਕੋਲ ਮੂਹਰੇ ਜਾ ਕੇ ਆਉਂਦੀਆਂ ਨੇ। ਸੋ ਇਹਦੇ ਵਿੱਚ ਸੱਜਣ ਸਾਹਿਬ ਇਹ ਵੀ ਕਹਿੰਦੇ ਆ ਕਿ ਕੈਨੇਡਾ ਦੇ ਲੋਕਾਂ ਨੂੰ ਸਪਸ਼ਟ ਜਾਣਕਾਰੀ ਦੇਣਾ ਉਹਨਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੈ ਤੇ ਕਿਸੇ ਵੀ ਜਾਣਕਾਰੀ ਨੂੰ ਕੈਨੇਡਾ ਦੇ ਲੋਕਾਂ ਵਿੱਚ ਪਾੜਾ ਪਾਉਣ ਤੋਂ ਰੋਕਣ ਲਈ ਕੈਨੇਡਾ ਦੇ ਲੋਕਾਂ ਦਾ ਭਰੋਸਾ ਜਿੱਤਣਾ ਜ਼ਰੂਰੀ ਸੀ ਕਿਉਂਕਿ ਪਹਿਲਾਂ ਵੀ ਕਈ ਵਾਰ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਇਹ ਜਾਣਕਾਰੀ ਨੂੰ ਜਨਤਕ ਕਰਨ ਦਾ ਇੱਕ ਕਾਰਨ ਹੈ। ਸੋ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਆਉਣਗੀਆਂ। ਦੂਜੇ ਹੁਣ ਨਿੱਜਰ ਹੋ ਰਿਹਾ ਦੇ ਵੀ ਇੱਕ ਪਾਸਟ ਹੈ ਜੋ ਇੰਡੀਅਨ ਏਜੰਸੀਜ਼ ਕਹਿ ਰਹੀਆਂ ਨੇ। ਭਾਰਤ ਦੇ ਅਖਬਾਰ ਜਿਹਦੇ ਵਿੱਚ ਸਪੈਸ਼ਲੀ ਮੈਂ ਅੱਜ ਦਾ ਟ੍ਰਿਬਿਊਨ ਦੇ ਉੱਤੇ ਨਿਗਾਹ ਮਾਰੀ, ਉਹਦੇ ਵਿੱਚ ਵੀ ਬਹੁਤ ਲੰਮੀਆਂ ਸਟੋਰੀਜ ਕੱਢਤੀਆਂ। ਹਰਦੀਪ ਨਿੱਜਰ ਦੇ ਪਿੰਡ ਜਾ ਕੇ ਵੀ ਸਟੋਰੀ ਕੀਤੀ ਹੈ ਦਾ ਟ੍ਰਿਬਿਊਨ ਨੇ ਕਿ ਉਹਨਾਂ ਨੇ ਘਰ ਬਣਾਇਆ ਸੀ, ਆਉਂਦੇ ਨੇ ਤੇ ਉਹਨਾਂ ਦੀ ਤਰ੍ਹਾਂ ਪਾਸਟ ਹਿਸਟਰੀ ਰਹੀ ਆ। ਨੈਸ਼ਨਲ ਇਨਵੈਸਟੀਗੇਸ਼ਨ ਆਫ ਇੰਡੀਆ ਨੇ ਕਿੰਨਾ ਇਨਾਮ ਰੱਖਿਆ। ਸੋ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਉਹਦੇ ਵਿੱਚ ਮੈਚ ਕਰਦੀਆਂ ਹੋਈਆਂ ਉਹਦੇ ਨਾਲ ਜੋੜੀਆਂ ਜਾ ਰਹੀਆਂ ਨੇ। ਇਹਨਾਂ ਦੇ ਉੱਤੇ ਤਫਸੀਲ ਨਾਲ ਮੈਂ ਗੱਲਬਾਤ ਅੱਗੇ ਤੋਰਦਾ ਰਹਾਂਗਾ। ਮੈਨੂੰ ਐਂ ਲੱਗਿਆ ਸੀ ਸ਼ਾਇਦ ਜਿਵੇਂ ਕੋਈ ਕਾਲ ਆਈ ਹੋਵੇ ਤੇ ਖੈਰ ਨਹੀਂ ਹੈ। ਤੇ ਹੁਣ ਉਹ ਇੰਡੀਆ ਦੇ ਅਖਬਾਰ ਆ ਜਿਹੜੇ ਉਹ ਇੰਡੀਆ ਵਿੱਚ ਰਹਿ ਕੇ ਹੀ ਇਸ ਸਟੋਰੀ ਨੂੰ ਕਵਰ ਕਰਨਗੇ। ਉਹਨਾਂ ਵਿੱਚ ਭਾਰਤ ਦਾ ਨਜ਼ਰੀਆ ਬਹੁਤ ਜ਼ਿਆਦਾ ਹਾਵੀ ਹੋਣ ਦੀ ਵੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਇੰਡੀਆ 'ਚ ਬੈਠੇ ਆ ਤੇ ਇੰਨਾ ਜ਼ਿਆਦਾ ਨਿਰਪੱਖ ਜਰਨਲਿਜ਼ਮ ਦੀ ਅਸੀਂ ਆਸ ਉੱਥੇ ਨਹੀਂ ਰੱਖ ਸਕਦੇ ਕਿ ਉਹ ਇਸ ਗੱਲ ਨੂੰ ਕਿੰਨਾ ਕੁ ਉਭਾਰ ਕੇ ਜਾਂ ਸਹੀ ਤੱਥਾਂ 'ਚ ਪੇਸ਼ ਕਰ ਸਕਦੇ ਨੇ। ਸਾਡੇ ਨਾਲ ਇੱਕ ਕਾਲਰ ਹੋਲਡ 'ਤੇ ਨੇ ਜੀ, ਮੈਂ ਪਹਿਲਾਂ ਉਹਨਾਂ ਦੀ ਗੱਲ ਵਿੱਚ ਸ਼ਾਮਿਲ ਕਰ। ਹੈਲੋ
ਹੈਲੋ
ਹੈਲੋ ਹਾਂਜੀ
ਹਾਂਜੀ ਰਮਨ ਜੀ, ਜਿਹੜਾ ਮਾਮਲਾ ਤੁਸੀਂ ਡਿਸਕਸ ਕਰ ਰਹੇ ਹੋ ਨਿੱਜਰ ਵਾਲਾ, ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਆ ਉਹ ਮੀਡੀਆ ਦੇ ਵਿੱਚੋਂ ਵਾਰ ਵਾਰ ਐਬਸੈਂਟ ਰਹਿ ਰਹੀ ਆ, ਚਾਹੇ ਉਹ ਇੰਡੀਅਨ ਮੀਡੀਆ ਹੈਗਾ ਚਾਹੇ ਉਹ ਕੈਨੇਡੀਅਨ ਮੀਡੀਆ ਹੈਗਾ। ਦੇਖੋ ਜਿਹੜਾ ਪਿੱਛੇ ਜੇ ਇਹ ਕਤਲ ਹੋਇਆ 3 ਮਹੀਨੇ ਪਹਿਲਾਂ, ਉਹ ਇੱਕ ਮੰਦਭਾਗੀ ਘਟਨਾ ਸੀ। ਕਿਸੇ ਵੀ ਵੱਖਰੇ ਵਿਚਾਰਾਂ ਵਾਲੇ ਵਿਅਕਤੀ ਦਾ ਇਸ ਤਰ੍ਹਾਂ ਕਤਲ ਕਰਨਾ ਇਹ ਕਿਸੇ ਵੀ ਜਿਹੜੀ ਲੋਕਤੰਤਰੀ ਸਰਕਾਰ ਹੈਗੀ ਜਾਂ ਸਿਸਟਮ ਹੈਗਾ ਉਹਦੇ ਵਿੱਚ ਨਾ ਬਰਦਾਸ਼ਤ ਯੋਗ ਹੈਗਾ। ਇਹਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਤੇ ਇਹ ਗਲਤ ਵੀ ਹੈਗਾ ਤੇ ਇਹਦੀ ਇੱਕ ਨਿਰਪੱਖ ਜਾਂਚ ਵੀ ਹੋਣੀ ਚਾਹੀਦੀ ਆ। ਹੁਣ ਜਿਹੜਾ ਮਸਲਾ ਇੱਥੇ ਸਾਹਮਣੇ ਆਇਆ ਹੈਗਾ, ਇੱਕ ਪ੍ਰਾਈਮ ਮਿਨਿਸਟਰ ਹਾਊਸ ਆਫ ਕਾਮਨ ਦੇ ਵਿੱਚ ਜਾ ਕੇ ਇਹ ਸਟੇਟਮੈਂਟ ਦੇ ਰਿਹਾ, ਪਹਿਲੀ ਗੱਲ ਤਾਂ ਇਹ ਦੇਣੀ ਇਸ ਤਰ੍ਹਾਂ ਬਣਦੀ ਨਹੀਂ ਹੁੰਦੀ। ਜਿੰਨਾ ਚਿਰ ਪੂਰੀ ਜਾਂਚ ਪੜਤਾਲ ਜਿਹੜੀ ਹੈਗੀ ਆ ਸਿਰੇ ਨਹੀਂ ਲੱਗਦੀ। ਇੱਕ ਜਿਹੜਾ ਤਰਕ ਇਹ ਦਿੱਤਾ ਜਾ ਰਿਹਾ ਕਿ ਮੀਡੀਆ ਦੇ ਵਿੱਚ ਲੀਕ ਹੋ ਜਾਣੀ ਸੀ ਇਸ ਕਰਕੇ, ਇਹ ਵੀ ਗੱਲ ਜਿਹੜੀ ਹੈਗੀ ਉਹ ਵਾਜਬ ਨਹੀਂ ਜਾਪਦੀ ਹੈਗੀ, ਕਿਉਂਕਿ ਇਹਦੇ ਨਾਲ ਇੱਕ ਦਹਿਸ਼ਤ ਜਿਹੜੀ ਹੈਗੀ ਆ ਉਹ ਕ੍ਰੀਏਟ ਹੋ ਰਹੀ ਆ ਤੇ ਇੱਕ ਸਰਕਾਪ੍ਰਸਤੀ ਜਾਂ ਇਹ ਕਹਿ ਲਓ ਵੀ ਧਾਰਮਿਕ ਆਧਾਰ ਦੇ ਉੱਤੇ ਪੋਲਰਾਈਜੇਸ਼ਨ ਦਾ ਵੀ ਬਣ ਰਿਹਾ ਲਗਾਤਾਰ, ਕਿਉਂਕਿ ਉਸ ਤੋਂ ਬਾਅਦ ਹੀ ਗੁਰਪਤਵੰਤ ਸੰਨੂ ਦਾ ਇੱਕ ਸਟੇਟਮੈਂਟ ਆਉਂਦੀ ਹੈ ਕਿ ਜਿਹੜੇ ਇੰਡੀਅਨ ਹਿੰਦੂ ਹੈਗੇ ਨੇ ਉਹ ਕੈਨੇਡਾ ਛੱਡ ਜਾਣ, ਤੇ ਇਸ ਤਰ੍ਹਾਂ ਇਹਨੂੰ ਸਿੱਖ ਵਰਸਿਸ ਹਿੰਦੂ ਬਣਾਉਣ ਦੀ ਬਜਾਏ ਇਹ ਦੇਖਣਾ ਚਾਹੀਦਾ ਹੈਗਾ ਕਿ ਜੇ ਇੰਡੀਅਨ ਸਟੇਟ ਨੇ ਕੋਈ ਇਹਦੇ ਵਿੱਚ ਦਖਲਅੰਦਾਜ਼ੀ ਕਰਕੇ ਮਿੱਜਰ ਦੇ ਕਤਲ ਦੇ ਵਿੱਚ ਉਹਦਾ ਕੋਈ ਹਿੱਸੇਦਾਰੀ ਹੈਗੀ ਆ ਉਹ ਸਾਹਮਣੇ ਆਉਣੀ ਚਾਹੀਦੀ ਆ, ਪਰ ਜਿੰਨਾ ਚਿਰ ਕੋਈ ਸਬੂਤ ਨਹੀਂ ਹੈ ਉਹਨਾਂ ਚਿਰ ਜਿਹੜਾ ਇਹ ਇਸ ਤਰ੍ਹਾਂ ਦੀ ਦਹਿਸ਼ਤ ਦੇ ਸੰਬੰਧ ਖਰਾਬ ਕਰਨੇ ਇਹ ਕੋਈ ਬਹੁਤੀ ਵਾਜਬ ਗੱਲ ਸਾਨੂੰ ਨਹੀਂ ਲੱਗਦੀ, ਇਹ ਠੀਕ ਨਹੀਂ ਹੈ। ਉਹਦੀ ਬਜਾਏ ਹੋਣਾ ਇਹ ਚਾਹੀਦਾ ਹੈਗਾ ਕਿ ਦੇਖੋ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦੇ ਆਪਦੇ ਆਪਦੇ ਹਿੱਤ ਨੇ, ਇੱਥੇ ਵੀ ਚੋਣਾਂ ਆਉਣ ਵਾਲੀਆਂ ਨੇ ਅਗਲੇ ਸਾਲ ਇੰਡੀਆ ਦੇ ਵਿੱਚ ਆਉਣ ਵਾਲੀਆਂ ਹੈਗੀਆਂ ਨੇ, ਦੋਨਾਂ ਦਾ ਆਪਣਾ ਆਪਣਾ ਵੋਟ ਬੈਂਕ ਆ ਤੇ ਉਹ ਚਾਹੁਣਗੇ ਵੀ ਇਸ ਮਸਲੇ ਨੂੰ ਤੂਲ ਦਿੱਤੀ ਜਾਵੇ। ਜਦਕਿ ਮਸਲਾ ਇਹ ਹੈ ਕਿ ਇੰਡੀਅਨ ਸਟੇਟ ਜਿਹੜੀ ਹੈਗੀ ਆ ਉਹ ਸਾਰੇ ਤਰ੍ਹਾਂ ਦੀਆਂ ਮਿਨੋਰਟੀਜ਼ ਦੇ ਉੱਤੇ ਜਬਰ ਕਰਦੀ ਆ, ਤੁਸੀਂ ਮਣੀਪੁਰ ਦਾ ਮਸਲਾ ਦੇਖ ਲਓ, ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਇੱਕ ਬੀਜੇਪੀ ਦੇ ਲੀਡਰ ਨੇ ਤੇ ਮੁੰਡੇ ਨੇ ਜਿਹੜੀ ਗੱਡੀ ਚਾੜਤੀ ਸੀ ਕਿਸਾਨਾਂ ਦੇ ਉੱਤੇ ਉਹ ਮਸਲਾ ਦੇਖ ਲਓ, ਤੁਸੀਂ ਕਸ਼ਮੀਰ ਵਾਲਾ ਮੁੱਦਾ ਦੇਖ ਲਓ, ਜਾਣੀ ਵੀ ਜਿੱਥੇ ਜਿੱਥੇ ਵੀ ਧਾਰਮਿਕ ਘੱਟ ਗਿਣਤੀਆਂ ਹੈਗੀਆਂ ਨੇ, ਚਾਹੇ ਉਹ ਈਸਾਈ ਨੇ, ਚਾਹੇ ਮੁਸਲਮਾਨ ਹੈਗੇ ਨੇ, ਚਾਹੇ ਸਿੱਖ ਹੈਗੇ ਨੇ, ਤਾਂ ਸਾਰੀਆਂ ਮਿਨੋਰਟੀਜ਼ ਦੇ ਉੱਤੇ ਇੰਡੀਅਨ ਸਟੇਟ ਜਿਹੜੀ ਹੈਗੀ ਆ ਉਹ ਅਟੈਕ ਤੇ ਆ ਪਿਛਲੇ ਸਮੇਂ 'ਚ, ਤੇ ਇਹਨੂੰ ਐਨ ਨਖੇੜ ਕੇ ਨਹੀਂ ਦੇਖਣਾ ਚਾਹੀਦਾ ਹੈਗਾ ਕਿ ਇਕੱਲਾ ਸਿੱਖਾਂ ਦੇ ਉੱਤੇ ਅਟੈਕ ਆ। ਇਹ ਸਾਰੀਆਂ ਮਿਨੋਰਟੀਜ਼ ਦੇ ਨਾਲ ਜੋੜ ਕੇ ਦੇਖਣਾ ਚਾਹੀਦਾ ਕਿ ਇੰਡੀਅਨ ਸਟੇਟ ਦਾ ਜਿਹੜਾ ਕਿਰਦਾਰ ਹੈਗਾ ਖਾਸ ਕਰਕੇ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਉਹ ਹੋਰ ਵੱਧ ਜਾਬਰ ਤੇ ਤਿੱਖਾ ਹੋਇਆ, ਤੇ ਇਹਦਾ ਵਿਰੋਧ ਜਿਹੜਾ ਹੈਗਾ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਕਰਨਾ ਚਾਹੀਦਾ। ਜੇ ਕੋਈ ਇਹੋ ਜਿਹੀ ਦਖਲਅੰਦਾਜ਼ੀ ਹੋਈ ਹੈਗੀ ਆ ਕਤਲ ਦੇ ਵਿੱਚ ਤਾਂ ਇਹਦੀ ਜਵਾਬਦੇਹੀ ਇੰਡੀਅਨ ਸਰਕਾਰ ਦੀ ਬਣਦੀ ਹੈਗੀ ਆ, ਪਰ ਹੁਣ ਇਹਦੇ ਵਿੱਚੋਂ ਜਿਹੜੇ ਪੈਸੇ ਨੇ ਜਾਂ ਜਿਹਨਾਂ ਤੇ ਅਸਰ ਪੈਣਾ ਜਾਂ ਇਹਦੇ ਕੋਈ ਕੌਨਸੀਕੁਐਂਸਿਸ ਗਾਹਾਂ ਨਿਕਲਣੇ ਹੈਗੇ ਨੇ ਉਹ ਆਮ ਲੋਕਾਂ ਲਈ ਨਿਕਲਣੇ ਹੈਗੇ ਨੇ, ਉਹਨਾਂ ਲੋਕਾਂ ਲਈ ਨਿਕਲਣੇ ਨੇ ਜਿਹੜੇ ਇੱਥੋਂ ਦੇ ਸਿਟੀਜ਼ਨ ਹੈਗੇ ਨੇ ਜਾਂ PR ਹੈਗੇ ਨੇ, ਉਹਨਾਂ ਨੇ ਜਦੋਂ ਅੰਬੈਸੀ ਦੇ ਵਿੱਚ ਜਾ ਕੇ ਆਪਣੇ ਡਾਕੂਮੈਂਟ ਤਿਆਰ ਕਰਵਾਉਣੇ ਹੈਗੇ ਜਾਂ ਇੰਡੀਆ ਜਾਣਾ ਹੈਗਾ ਤੇ ਉਹਨਾਂ ਦੇ ਪਰਿਵਾਰ ਨੇ ਉੱਥੇ ਜ਼ਮੀਨ ਜਾਇਦਾਦਾਂ ਹੈਗੀਆਂ ਨੇ, ਤਾਂ ਉਹ ਇੱਕ ਟੈਨਸ਼ਨ ਜਿਹੜੀ ਹੈਗੀ ਆ ਉਹ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹ ਸਟੇਟਮੈਂਟ ਆਈ ਆ ਉਹ ਜੰਗਲ ਦੀ ਅੱਗ ਵਾਂਗੂ ਫੈਲੀ ਆ ਤੇ ਉਹ ਟੈਨਸ਼ਨ ਹੈ ਕਿ ਕ੍ਰੀਏਟ ਹੋ ਗਈ। ਪਰ ਇਹਦੇ ਇਹਦੇ ਨਾਲ ਇਹ ਜਿਹੜਾ ਮਤਲਬ ਵੱਡੇ ਪਰਦੇ ਦੀ ਗੇਮ ਆ ਇੱਕ, ਕਿਉਂਕਿ ਜਿਹੜਾ ਜੀਓ ਪੋਲੀਟਿਕਸ ਚੱਲ ਰਹੀ ਆ ਜਿਸ ਤਰ੍ਹਾਂ ਆਪਸੀ ਤਣਾਅ ਵੱਖ ਵੱਖ ਮੁਲਕਾਂ ਦੇ ਅੰਦਰ ਚੱਲ ਰਿਹਾ ਉਹਦੇ ਪਾਰਟ ਵਜੋਂ, ਕਿਉਂਕਿ ਟਰੂਡੋ ਇੱਕ ਖਾਸ ਹਾਲਾਤ ਬਣੇ ਆ ਸਟੇਟਮੈਂਟ ਦੇਣ ਦੇ, ਟਰੂਡੋ ਜਾ ਕੇ ਆਇਆ G20 ਦੇ ਵਿੱਚ, G20 ਦੇ ਵਿੱਚ ਉਹ ਬੇਆਬਰੂ ਹੋ ਕੇ ਆਇਆ, ਇੰਡੀਅਨ ਮੀਡੀਆ ਨੇ ਵੀ ਉਹਦੇ ਪ੍ਰਤੀ ਰੁੱਖ ਜਿਹੜਾ ਹੈਗਾ ਕੋਈ ਬਹੁਤਾ ਵਧੀਆ ਨਹੀਂ ਸੀ, ਉਹਨਾਂ ਨੇ ਮੋਦੀ ਨੂੰ ਵਿਸ਼ਵ ਗੁਰੂ ਵਜੋਂ ਉਧਾਰਿਆ, ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਵਿਸ਼ਵ ਗੁਰੂ ਹੈਗਾ ਉਹ ਬਹੁਤ ਸਾਰੇ ਵੱਡੇ ਇੰਟਰਨੈਸ਼ਨਲ ਲੀਡਰਾਂ ਨੂੰ ਪਰਡੇ ਹੱਥੀ ਲੈਂਦਾ, ਉਹਨੇ ਉਹਦੀ ਕਲਾਸ ਲਾਈ ਟਰੂਡੋ ਦੀ, ਇਹ ਜਿਹੀਆਂ ਕੁਛ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਹੈਗੀਆਂ ਨੇ। ਦੇਖੋ ਇਹਦੇ ਵਿੱਚ ਮੋਦੀ ਸਰਕਾਰ ਦਾ ਇੱਕ ਬਦਲੇ ਦੀ ਭਾਵਨਾ ਪਈ ਆ, ਉਹ ਇਸ ਗੱਲ ਚੋਂ ਵੀ ਪਈ ਆ ਵੀ ਕਿਸਾਨ ਅੰਦੋਲਨ ਦੇ ਅੰਦਰ ਵੀ ਜਿਹੜਾ ਕੈਨੇਡਾ ਦੇ ਵਿੱਚ ਰਹਿ ਰਹੇ ਜਿਹੜੇ ਸਾਰੇ ਪੰਜਾਬੀ ਭਾਈਚਾਰਾ ਤੇ ਇੰਡੀਅਨ ਲੋਕ ਜਿਹੜੇ ਹੈਗੇ ਨੇ ਉਹ ਇਕਜੁੱਟ ਹੋ ਕੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਆਪਦੇ ਕਿਸਾਨਾਂ ਦੀ ਜਿੰਦਗੀ ਕਿ ਕਿੱਥੇ ਦੇ ਆਧਾਰ ਤੇ ਜਿਹੜੇ ਲੋਕ ਲੜ ਰਹੇ ਸੀ ਉਹਨਾਂ ਦੇ ਹੱਕਾਂ ਦੇ ਲਈ ਸਪੋਰਟ ਕੀਤੀ, ਤਾਂ ਕਿਤੇ ਨਾ ਕਿਤੇ ਉਹ ਗੱਲਾਂ ਇਹਨਾਂ ਨੂੰ ਚੁਭਦੀਆਂ ਵੀ ਹੈਗੀਆਂ ਵੀ ਇਹਨਾਂ ਮੁਲਕਾਂ ਦੇ ਅੰਦਰ ਜਿਹੜਾ ਵਿਰੋਧ ਹੋਇਆ ਉਹਨੇ ਸਾਡੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਛਵੀ ਹੈਗੀ ਆ ਉਹਨੂੰ ਲੀਰੋ ਲੀਰ ਕੀਤਾ ਜਾਂ ਤਾਰ ਤਾਰ ਕੀਤਾ, ਇਸ ਕਰਕੇ ਇਹ ਸਾਰੀਆਂ ਜਿਹੜੀਆਂ ਟੈਨਸ਼ਨਾਂ ਹੈਗੀਆਂ ਨੇ ਜੇ ਇਹਦੇ ਤੇ ਕੋਈ ਵਪਾਰਕ ਰੋਕਾਂ ਲੱਗੀਆਂ ਹੈਗੀਆਂ ਆਪਸ ਦੇ ਵਿੱਚ ਤੇ ਜੇ ਡਿਪਲੋਮੈਟਿਕ ਸੰਬੰਧ ਵੀ, ਕਿਉਂਕਿ ਇੱਕ ਡਿਪਲੋਮੈਟਿਕ ਵਾਰ ਲਗਾਤਾਰ ਚੱਲ ਹੀ ਰਹੀ ਹੈ, ਇਹਨਾਂ ਨੇ ਡਿਪਲੋਮੈਟ ਉਹਨਾਂ ਦਾ ਕੱਢਿਆ ਹੈਗਾ ਤੇ ਉਹਨਾਂ ਨੇ ਵੀ ਇਹ ਦੇਤਾ ਡੈਡਲਾਈਨ ਵੀ 5 ਦਿਨ ਦੇ ਵਿੱਚ ਜਾਂ 11 ਦਿਨ ਦੇ ਅੰਦਰ ਤੁਸੀਂ ਭਾਰਤ ਛੱਡ ਜਾਓ, ਤਾਂ ਇਸ ਤਰ੍ਹਾਂ ਦੀ ਜਿਹੜੀ ਟੈਨਸ਼ਨ ਹੈ ਕਿ ਇਹਦੇ ਵਿੱਚੋਂ ਆਮ ਲੋਕਾਂ ਦੇ ਅੰਦਰ ਚੱਲ ਹੈਗਾ ਉਹਨਾਂ ਨੂੰ ਇਹ ਕਿਆ ਫਰਾਈਆਂ ਲਾ ਰਹੇ ਆ ਵੀ ਇਹਦੇ ਸਿੱਟੇ ਕੀ ਨਿਕਲ ਸਕਦੇ ਨੇ, ਇਸ ਕਰਕੇ ਇਹ ਜੀ ਜਿਹੜੀ ਸ਼ਬਦੀ ਜੰਗ ਹੈਗੀ ਆ ਉਹ ਲੜਨ ਨਾਲੋਂ ਚੰਗੀ ਗੱਲ ਆ ਕਿ ਜਿਹੜਾ ਮਸਲਾ ਹੈਗਾ ਉਹਦੇ ਉੱਤੇ ਪੂਰੀ ਜ਼ਿੰਮੇਵਾਰੀ ਨਾਲ ਉਹਦੀ ਜਾਂਚ ਪੜਤਾਲ ਕਰਕੇ ਉਹਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਈਵਨ ਜਿਹੜਾ ਕਨਿਕਸ਼ ਜਹਾਜ਼ ਜਿਹੜਾ ਦਹਿਸ਼ਤਗਰਦੀ ਹਮਲੇ ਦਾ ਸ਼ਿਕਾਰ ਹੋਇਆ ਸੀ 1985 ਦੇ ਅੰਦਰ 27 ਜੂਨ ਨੂੰ ਉਹਦੀ ਜਾਂਚ ਦੇ ਬਾਰੇ ਦੇ ਵਿੱਚ ਵੀ ਸਵਾਲ ਉੱਠ ਰਹੇ ਹੈਗੇ ਕਿ ਐਡੇ 329 ਜਿਹੜੇ ਪੈਸੈਂਜਰ ਨੇ ਉਹਦੇ ਵਿੱਚ ਮਾਰੇ ਗਏ ਸੀਗੇ, ਪਰ ਇਹਦੇ ਬਾਵਜੂਦ ਵੀ ਉਹਦੇ ਉੱਤੇ ਲੰਬਾ ਸਮਾਂ ਸਰਕਾਰ ਨੇ ਨਾ ਤਾਂ ਪਾਰਲੀਮੈਂਟ ਦੇ ਅੰਦਰ ਤੇ ਨਾ ਹੀ ਉਹ ਕਿਤੇ ਹੋਰ ਕੋਈ ਇਹੋ ਜਿਹੀ ਸਟੇਟਮੈਂਟ ਦਿੱਤੀ ਤੇ ਉਹ ਇਸ ਵਕਤ ਇਹਨੂੰ ਦੇ ਰਹੀ ਆ, ਤਾਂ ਇਹ ਕੋਈ ਇਹਦੇ ਖਾਸ ਜਿਹੜੇ ਹੈਗੇ ਪੋਲੀਟੀਕਲ ਮੋਟਿਵ ਨੇ, ਬਿਲਕੁਲ ਇਸ ਗੱਲ ਦੇ ਸਾਨੂੰ ਹੱਕ ਦੇ ਵਿੱਚ ਆਉਣਾ ਚਾਹੀਦਾ ਹੈਗਾ ਕਿ ਜੇ ਕਿਸੇ ਵੱਖਰੇ ਵਿਚਾਰ ਵਾਲੇ ਵਿਅਕਤੀ ਦਾ ਜਾਂ ਕਿਸੇ ਵੀ ਵਿਅਕਤੀ ਦਾ ਜੇ ਕਿਲਿੰਗ ਹੁੰਦੀ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ ਹੈਗੀ, ਤੇ ਉਹਦੇ ਜਿਹੜੇ ਠੋਸ ਕਾਰਨ ਨੇ ਉਹਨਾਂ ਨੂੰ ਲੱਭ ਕੇ ਜਨਤਾ ਦੇ ਸਾਹਮਣੇ ਰੱਖ ਕੇ ਤੇ ਉਹਦੇ ਕਾਰਵਾਈ ਕਰਨੀ ਚਾਹੀਦੀ ਹੈ, ਜਿਹੜੀ ਬਿਆਨਬਾਜ਼ੀ ਹੈ ਸਿਰਫ ਉੱਥੇ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ।
ਭਾਜੀ ਤੁਹਾਡਾ ਨਾਮ?
ਹਾਂਜੀ ਮੇਰਾ ਨਾਮ ਮਨਦੀਪ ਹੈ ਜੀ।
ਹਾਂਜੀ ਮੇਰਾ ਨਾਮ ਬਹੁਤ ਬਹੁਤ ਮਿਹਰਬਾਨੀ ਮਨਦੀਪ ਜੀ, ਥੈਂਕ ਯੂ ਮਨਦੀਪ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਕਾਲ। ਇੱਕ ਸਾਡੇ ਨਾਲ ਹਾਂਜੀ ਬਲਵਿੰਦਰ ਸਾਹਿਬ, ਬਲਵਿੰਦਰ ਜੀ।
ਹਾਂਜੀ ਵੀਰ ਜੀ, ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ।
ਸਤਿ ਸ੍ਰੀ ਅਕਾਲ ਬਲਵਿੰਦਰ ਜੀ।
ਵੀਰ ਜੀ ਵੇਖੋ, ਰੀਸੈਂਟ ਜੋ G20 ਹੋਈ ਆ ਉਹਦੇ ਵਿੱਚ ਟਰੂਡੋ ਗਿਆ ਇੰਡੀਆ, ਹਾਂਜੀ। ਹੁਣ ਇੰਡੀਅਨ ਮੀਡੀਆ ਦਾ ਉਹਨੂੰ ਹੋਰ ਤਰ੍ਹਾਂ ਦੀ ਸਪਿਨ ਦੇ ਰਿਹਾ, ਪਰ ਅਸੀਂ ਤੇ ਉਹ ਹੀ ਵੇਖਣਾ ਜੋ ਸਾਡੀਆਂ ਅੱਖਾਂ ਵੇਖ ਰਹੀਆਂ, ਹਾਂਜੀ। ਉੱਥੇ ਇਹਨਾਂ ਨੇ ਇਹ ਜੋ ਆਪਣਾ ਮੋਦੀ ਦੇ ਨਾਲ ਗੱਲ ਕੀਤੀ ਵੀ ਜੋ ਸਾਡੀ ਇੱਥੇ ਕਿਲਿੰਗ ਹੋਈ ਆ ਕੈਨੇਡੀਅਨ ਸਿਟੀਜ਼ਨ ਦੀ, ਇਹਦੇ ਸਾਡੀ ਜਿਹੜੀਆਂ ਸੀਕ੍ਰੇਟ ਏਜੰਸੀਆਂ ਇਹ ਇੱਕ ਦੂਜੇ ਦੇ ਨਾਲ ਕੰਮ ਕਰਦੀਆਂ, ਉਹਨਾਂ ਦੇ ਥਰੂ ਸਾਨੂੰ ਪਤਾ ਵੀ ਇਹਨੇ ਕਰਵਾਇਆ, ਹਨਾ। ਉਹ ਬਹੁਤ ਪੀਸਫੁਲ ਤਰੀਕੇ ਨਾਲ ਇਹਦਾ ਕੋਈ ਲੱਭਣਾ ਚਾਹੁੰਦੇ ਸੀ ਹੈਲਪ, ਜਦੋਂ ਕਿ ਉਹਨਾਂ ਨੂੰ ਇਹਦੇ ਇਹ ਮੁੱਦਾ ਉਠਾਉਣ ਤੇ ਪੀਸਫੁਲ ਉਹਨਾਂ ਨੂੰ ਉੱਥੇ ਥੋੜਾ ਜਿਹਾ ਜਿਵੇਂ ਕਹਿ ਲਓ ਵੀ ਬੇਇੱਜ਼ਤ ਕੀਤਾ ਗਿਆ, ਸਮਝ ਲਓ, ਮੈਂ ਨਹੀਂ ਸਮਝਦਾ ਬੇਇੱਜ਼ਤ ਕੀਤਾ ਗਿਆ, ਉਹਨਾਂ ਨੇ ਉਹਨੂੰ ਕੋਲਡ ਸ਼ੋਲਡਰ ਵਿਖਾਇਆ, ਹਾਂਜੀ। ਫਿਰ ਉਹਨਾਂ ਨੇ ਆ ਕੇ ਇੱਥੇ ਆ ਕੇ ਇਹ ਵੇਖਿਆ ਵੀ ਚਲੋ ਉੱਥੇ ਤਾਂ ਉਹਨਾਂ ਨੇ ਨਹੀਂ ਕੇਅਰ ਕੀਤੀ, ਪਰ ਇੱਥੇ ਹੁਣ ਸਾਡਾ ਇੱਕ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੈ ਜਿਹਦੀ ਜਿਹੜੀ ਸਭ ਤੋਂ ਪਹਿਲੋ ਡਿਊਟੀ ਆ ਉਹ ਹੈਗੀ ਕੈਨੇਡੀਅਨ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ ਤੇ ਕੈਨੇਡੀਅਨ ਜਿਹੜੀ ਸਾਵਰਟੀ ਆ ਜਾਂ ਇੰਟੈਗ੍ਰਿਟੀ ਆ ਉਹਨੂੰ ਪ੍ਰੋਟੈਕਟ ਕਰਨਾ, ਉਹਦੇ ਤੇ ਅਟੈਕ ਹੋਇਆ, ਹਾਂਜੀ। ਸੋ ਇਹ ਕਹਿੰਦੇ ਆ ਵੀ ਦੇਖੋ ਜਦੋਂ ਇੰਡੀਅਨ ਗਵਰਨਮੈਂਟ ਨੇ ਡਾਸੀਅਰ ਬਣਾ ਕੇ ਇਹਨਾਂ ਨੂੰ ਦਿੱਤੇ ਹੋਏ ਆ ਕੈਨੇਡੀਅਨ ਜਿਹੜੀਆਂ ਸਿਕਿਉਰਿਟੀ ਐਂਡ ਇੰਟੈਲੀਜੈਂਸ ਨੂੰ, ਤੇ ਫਿਰ ਮੁੜ ਕੇ ਉਹਨਾਂ ਨੂੰ ਪਤਾ ਨੀ ਉਸ ਬੰਦਾ ਉਹ ਬੰਦਾ ਟਾਰਗੇਟ ਤੇ ਸੀ ਇੰਡੀਆ ਦੇ, ਜਦੋਂ ਉਹਨਾਂ ਦਾ ਕੋਈ ਕਿਸੇ ਪਾਸੇ ਪੇਸ਼ ਨਹੀਂ ਗਈ, ਉਹਨਾਂ ਨੇ ਇਹ ਸਮਝਿਆ ਵੀ ਇੰਡੀਅਨ ਕੈਨੇਡੀਅਨ ਗਵਰਨਮੈਂਟ ਨੇ ਕੁਛ ਨੀ ਕਰਨਾ ਇਹਦੇ ਬਾਰੇ ਵਿੱਚ, ਤੇ ਕੈਨੇਡੀਅਨ ਗਵਰਨਮੈਂਟ ਚਾਹੁੰਦੀ ਹੈ ਵੀ ਸਾਨੂੰ ਸੋਲਿਡ ਪ੍ਰੂਫ ਦਿਓ FIR ਤੋਂ ਲੱਗ ਕੇ ਸਾਰੇ ਜੋ ਤਾਂ ਅਸੀਂ ਇਹਦੇ ਵਿੱਚ ਕਾਰਵਾਈ ਕਿ ਅਸੀਂ ਉਵੇਂ ਤੁਹਾਡੇ ਆਖੇ ਲਾ ਕੇ ਅਸੀਂ ਤੁਹਾਡੇ ਤੋਂ ਥੋੜਾ ਡਿਕਟੇਸ਼ਨ ਲੈਂਦੇ, ਸਾਡੇ ਕੰਟਰੀ ਦੇ ਆਪਣੇ ਲਾਅ ਆ, ਸਾਡੀ ਆਪਣੀ ਸਭ ਕੁਛ, ਹਾਂਜੀ, ਤੁਹਾਡੇ ਕੋਲ ਕੁਛ ਨੀ। ਤੇ ਉਹਨਾਂ ਨੇ ਫਿਰ ਕੀ ਕੀਤਾ ਕਿ ਉਹਨਾਂ ਨੇ ਹਿੱਟ ਕਰਵਾਇਆ ਆ, ਫਿਰ ਇੱਥੇ ਇਹੋ ਜਿਹੇ ਐਵੀਡੈਂਸ ਵੀ ਆ ਜਿਹੜੇ ਉੱਥੇ ਇੰਡੀਆ ਦੇ ਵਿੱਚ ਵੀਡੀਓ ਬਣਾਉਣ ਵਾਲੇ ਉਹਨਾਂ ਪਰ ਗਵਰਨਮੈਂਟ ਦੇ ਜਿਹੜੇ ਬਹੁਤੇ ਕਲੋਜ਼ ਨੇ ਆ, ਉਹ ਲੂਜ਼ ਕੈਨਨ ਵਾਂਗੂ ਕਹਿ ਰਹੇ ਹਮ ਇਹ ਕਰਵਾ ਦੇਂਗੇ ਵੋ ਕਰਵਾ ਦੇਂਗੇ ਉਸਕੋ ਠੋਕ ਉਸੇ ਵਾਲੇ ਕੋ ਠੋਕ ਦਿਆ ਹਮਕੋ ਅਸੀਂ ਤੋ ਗੈਂਗਸਟਰ ਹਾਇਰ ਕਰਾ ਕੇ ਠੋਕ ਦਿਆਂਗੇ। ਹੁਣ ਗੈਂਗਸਟਰ ਹਾਇਰ ਕਰਾ ਕੇ ਠੋਕ ਕੇ ਹੁਣ ਇਲਜ਼ਾਮ ਇਹ ਵੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਜੀ ਗੈਂਗਸਟਰ ਵਾਰ ਸੀ, ਦੇਖੋ ਕਿੱਦਾਂ ਧੱਕੇ ਦੇ ਨਾਲ ਜਿੱਦਾਂ ਅਸੀਂ ਇਸ ਕੰਟਰੀ ਦੇ ਵਿੱਚ ਬੈਠੇ ਅੰਨੇ ਹੁੰਦੇ ਹਾਂ ਜੀ। ਬਿਲਕੁਲ ਸਰਾਸਰ ਬਕਵਾਸ ਜਿਹੜਾ ਉੱਥੇ ਦਾ ਮੀਡੀਆ ਕਰ ਰਿਹਾ। ਦੇਖੋ ਸਾਡੇ ਜਿਹੜੇ ਆ ਨਾ ਸੰਬੰਧ ਉਸ ਮੁਲਕ ਨਾਲ ਵੀ ਜੁੜੇ ਹੋਏ ਆ ਜੇ ਨੌ ਮਾਸ ਦਾ ਰਿਸ਼ਤਾ ਤੇ ਇਹਦੇ ਨਾਲ ਵੀ ਜੁੜੇ ਹੋਏ, ਗੱਲ ਕਰਨੀ ਹੈ ਸੱਚ ਤੇ, ਹਾਂਜੀ। ਜੇ ਬਿਲਕੁਲ ਸਰਕਮਸਟਾਂਸ਼ੀਅਲ ਵੀ ਵੇਖ ਲਈਏ, ਜਿਹੜਾ ਬੰਦਾ ਉਹਨਾਂ ਦੀ ਹਿੱਟ ਲਿਸਟ ਤੇ ਆ ਉਹਨੂੰ ਉਹਨਾਂ ਨੇ ਸੂਨਰ ਔਰ ਲੇਟਰ ਤਾਂ ਕੋਈ ਨਾ ਕੋਈ ਉਹਦੇ ਬਾਰੇ ਕਰ ਹੀ ਦੇਣਾ, ਮਤਲਬ ਇੰਡੀਅਨ ਗਵਰਨਮੈਂਟ, ਹਾਂਜੀ, ਉਹਨਾਂ ਦਾ ਮਤਲਬ ਇਹ ਸੀ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਕੈਨੇਡੀਅਨ ਗਵਰਨਮੈਂਟ ਤੇ ਆਪਣਾ ਪ੍ਰੈਸ਼ਰ ਪਾ ਕੇ ਜੋ ਕੋਈ ਵੀ ਆਪਣਾ ਗੁਰਦੁਆਰੇ ਦਾ ਕੋਈ ਫੰਕਸ਼ਨ ਹੁੰਦਾ ਉੱਥੇ ਲੋਕਾਂ ਦੀ ਫ੍ਰੀਡਮ ਹੈ, ਜਿਹੜਾ ਮਰਜ਼ੀ ਝੰਡਾ ਲਿਆ ਕਿਤੇ, ਫਿਰ ਇੱਥੇ ਸਿਵਕ ਵਾਲਿਆਂ ਨੇ ਆਪਣਾ ਝੰਡਾ ਲਾਇਆ, ਉਹ ਕੈਨੇਡੀਅਨ ਝੰਡਾ ਹੀ ਨਹੀਂ ਲਾਉਂਦੇ, ਹਾਂਜੀ। ਇੰਡੀਆ ਦੇ ਵਿੱਚ ਡਿਕਟੇਟਰ ਜਿਹੜੀ ਸੈਮੀ ਡਿਕਟੇਟਰਸ਼ਿਪ ਚੱਲ ਰਹੀ ਹੈ ਉਹਦੇ ਮੁਤਾਬਕ ਸਮਝਦੇ ਵੀ ਖਰੇ ਟਰੂਡੋ ਸਾਡੇ ਤੋਂ ਡਿਕਟੇਸ਼ਨ ਲਏਗਾ, ਭਾਜੀ ਉਹ ਇੰਡੀਪੈਂਡੈਂਟ ਮੁਲਕ ਦਾ ਪ੍ਰਾਈਮ ਮਿਨਿਸਟਰ ਆ, ਹਾਂਜੀ। ਦੇਖੋ ਕੱਲ ਜਦੋਂ ਉਹਨਾਂ ਨੇ ਪਾਰਲੀਮੈਂਟ ਵਿੱਚ ਗੱਲ ਕੀਤੀ ਇੱਕ ਬਹੁਤ ਵੱਡਾ ਇੱਕ ਜਿਹੜਾ ਕਹਿੰਦੇ ਹੁੰਦੇ ਗੱਲ ਸੀ, ਛੋਟੀ ਗੱਲ ਸੀ, ਸਾਰੀ ਦੀ ਸਾਰੀ ਆਪੋ
ਥੋੜਾ ਸ਼ਾਰਟ ਕਰ ਦੋਗੇ ਬਲਵਿੰਦਰ ਜੀ, ਆਪਣੇ ਦੋ ਕਾਲਰ ਹੋਰ ਨੇ।
ਹਾਂਜੀ
ਜੀ, ਥੈਂਕ ਯੂ, ਥੈਂਕ ਯੂ ਬਲਵਿੰਦਰ
ਸਾਹਿਬ। ਇਹ ਜਿੰਨਾ ਖਾਲਸਾ ਨੂੰ ਉਛਾੜਿਆ ਨਾ ਬੀਜੇਪੀ ਨੇ, ਹੁਣ ਇਲੈਕਸ਼ਨਾਂ ਆਉਂਦੀਆਂ ਵੇਖ ਕੇ ਵੀ ਇੰਡੀਆ ਜਿਹੜਾ ਯੂਨਾਈਟਿਡ ਪਾਰਟੀ ਉਹਨਾਂ ਦੇ ਖਿਲਾਫ ਬਣ ਰਹੀ ਆ, ਇਹ ਪਹਿਲਾਂ ਤੋਂ ਹੀ ਏਦਾਂ ਹੀ ਇਲੈਕਸ਼ਨਾਂ ਜਿੱਤਦੇ ਆਏ ਆ, ਹੁਣ ਬੀਜੇਪੀ ਦੇ ਕੋਲ ਹੋਰ ਕੋਈ ਚੋਇਸ ਨਹੀਂ ਰਹਿ ਗਈ ਕਿ ਖਾਲਿਸਤਾਨ ਦੇ ਮੁੱਦੇ ਨੂੰ ਉਛਾਲਿਆ ਜਾਵੇ, ਲੋਕਾਂ ਨੂੰ ਆਪਣੇ ਨਾਲ ਰਲਾਇਆ ਜਾਵੇ, ਰੈਲੀ ਕੀਤਾ ਜਾਵੇ, ਇਲੈਕਸ਼ਨ ਦਿੱਤੀਆਂ ਜਾਣ, ਦੈਟਸ ਇਟ। ਇੱਥੇ ਟਰੂਡੋ ਨੂੰ ਇਹਦਾ ਕੋਈ ਇਲੈਕਸ਼ਨ ਦਾ ਫਾਇਦਾ ਨਹੀਂ ਹੋਣਾ, ਉਹ ਬਿਲਕੁਲ ਉੱਥੇ ਦੀਆਂ ਅਖਬਾਰਾਂ ਜਿਹੜੀਆਂ ਮਸੂਦਾ ਵਿਸ਼ਵਾਸ ਕਰ ਰਹੀਆਂ। ਥੈਂਕ ਯੂ ਭਾਜੀ,
ਮਿਹਰਬਾਨੀ ਜੀ। ਪਹਿਲਾਂ ਸਤਨਾਮ ਸਾਹਿਬ ਤੋਂ ਬਾਅਦ ਗੁਰਪ੍ਰੀਤ ਜੀ, ਸਤਨਾਮ ਜੀ ਪਹਿਲਾਂ, ਫਿਰ ਗੁਰਪ੍ਰੀਤ ਜੀ ਦੀ ਕਾਲ ਲਵਾਂਗੇ। ਹਾਂਜੀ ਸਤਨਾਮ ਜੀ,
ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
ਹੈਲੋ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਭਾਜੀ। ਭਾਜੀ ਉਹ ਤਕਰੀਬਨ ਭਾਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ, ਇੱਕ ਤਾਂ ਕਹਿੰਦੇ ਇਹ ਜਿਹੜਾ ਵੀ ਇਹਦਾ ਪੋਲੀਟੀਕਲ ਬੈਨੀਫਿਟ ਲੈਣਾ, ਕੋਈ ਪੋਲੀਟੀਕਲ ਬੈਨੀਫਿਟ ਤੁਹਾਨੂੰ ਹੋਊਗਾ ਇੰਡੀਆ ਦਾ ਵੀ ਪੋਲੀਟੀਕਲ ਬੈਨੀਫਿਟ, ਕੈਨੇਡਾ ਦੀ ਕੋਈ ਨਹੀਂ। ਬਾਕੀ ਭਾਜੀ ਵੀ ਟਰਸਟ ਜਿਹੜੀ ਸਾਡੀ ਇੰਟੈਲੀਜੈਂਸ ਏਜੰਸੀ ਆ ਉਹਨਾਂ ਨੂੰ ਟਰਸਟ ਕਰਦੇ ਆ, ਇਹ ਉਹਨਾਂ ਵਾਂਗੂ ਨਹੀਂ ਹੈ ਇੰਡੀਆ, ਅਸੀਂ ਉੱਥੋਂ ਆਏ ਆ, ਸਾਨੂੰ ਪਤਾ ਉੱਥੇ ਕੀ ਕੁਛ, ਹਾਲੇ ਵੀ ਦੇਖ ਲਓ ਕੀ ਕੁਛ ਹੁੰਦਾ ਆ, ਜਿੰਨਾ ਕਰਪਟਡ ਕੰਟਰੀ ਉਹ ਆ ਭਾਜੀ, ਕੋਈ ਹੱਦੋਂ ਵੱਧ ਜਾਣੀ ਅਸੀਂ ਤਾਂ ਚਲੋ ਜਾਂਦੇ ਹੀ ਨਹੀਂ ਉੱਥੇ ਨੂੰ, ਪਰ ਇਟਸ ਟੋਟਲੀ ਕਰਪਟਡ ਕੰਟਰੀ ਆ, ਤੁਸੀਂ ਸਾਰੇ ਪਾਸੇ ਲਾ ਲਓ, ਮੀਡੀਆ ਵੱਲੋਂ ਲਾ ਲਓ, ਜਿੱਧਰੋਂ ਮਰਜ਼ੀ ਲਾ ਲਓ, ਇਹਨਾਂ ਦੀ ਰੈਂਕਿੰਗ ਤਾਂ ਦੇਖੋ ਕਿੱਥੇ ਆ। ਬਾਕੀ ਟਰੂਡੋ ਸਾਹਿਬ ਨੇ ਇੱਥੇ ਉਹਨੂੰ ਪਤਾ ਸੀਗਾ ਸਾਰਾ ਕੁਛ, ਉਹ ਚਾਹੁੰਦਾ ਸੀ ਵੀ ਚਲੋ ਜੇ ਇੰਡੀਆ ਜਾ ਕੇ ਸਪੋਰਟ ਕਰਦਾ ਇਸ ਚੀਜ਼ ਦੀ, ਆਪਾਂ ਮਾਮਲੇ ਨੂੰ ਆਪਾਂ ਜਾਣੀ ਬੰਦਿਆਂ ਵਾਂਗੂ ਸੁਲਝਾ ਲਈਏ, ਜਦ ਹੁਣ ਉੱਥੇ ਗਿਆ ਨੂੰ ਅੱਖਾਂ ਕੱਢ ਕੱਢ ਕੇ ਦਿਖਾ ਲੈਣੀਆਂ ਤੇ ਜਿਹੜਾ ਉਹਨੂੰ ਅਗਲੇ ਨੇ ਤਾਂ ਆ ਕੇ ਇੱਥੇ ਕੈਨੇਡੀਅਨ ਸਿਟੀਜ਼ਨ ਨੂੰ ਜਵਾਬ ਦੇਣਾ, ਅਗਲੇ ਨੇ ਲੋਕਾਂ ਦੇ ਚੂਹੀਆਂ ਵੱਢ ਵੱਢ ਕਰ ਦਿੱਤਾ ਜਾਣਾ ਹੈ ਨਾ ਟਰੂਡੋ, ਉਹ ਅਗਲੇ ਨੂੰ ਪਤਾ ਮੈਨੂੰ ਤਾਂ ਕੋਈ ਉਹਨਾਂ ਕੋਲ ਕਰਨਾ ਹੀ ਪੈਣਾ ਤੇ ਉਹ ਨਹੀਂ ਉਹਨਾਂ ਨੇ ਪਹਿਲਾਂ ਹੁਣ ਦੇਖੋ ਭਲਿਆ ਮਾਨ ਸਿੰਘ ਜਾ ਕੇ ਕਿਹਾ ਨਹੀਂ ਅਗਲੇ ਨੇ ਅੱਖਾਂ ਕੱਢ ਕੇ ਦਿਖਾਲੀਆਂ ਤਾਂ ਫਿਰ ਕਹਿੰਦਾ ਆ ਜਾ ਫਿਰ ਇੱਥੇ ਏਦਾਂ ਕਰਤਾ, ਹੁਣ ਦੇਖ ਲਓ ਪੰਜ ਮੁਲਕਾਂ ਨੇ ਤਾਂ ਪਹਿਲਾਂ ਹਾਮੀ ਭਰ ਦਿੱਤੀ ਹੈ ਨਾ। ਦੂਜੀ ਗੱਲ ਭਾਜੀ ਇਹ ਕੈਨੇਡਾ ਮਗਰ ਕਿੱਥੇ ਪੈ ਰਹਿੰਦੇ ਇੰਡੀਆ ਵਾਲੇ, ਮੈਨੂੰ ਤੇ ਨਹੀਂ ਸਮਝ ਆਉਂਦੀ ਇੰਗਲੈਂਡ ਚ ਹੋਇਆ ਆਸਟ੍ਰੇਲੀਆ ਚ ਹੋਇਆ ਅਮਰੀਕਾ ਜਿੰਨਾ ਸਿੱਖ ਪ੍ਰਜਾਤੀ ਤਾਂ ਸਾਰਾ ਅਮਰੀਕਾ ਤੋਂ ਚੱਲਦਾ ਹੈ, ਇਹ ਕੈਨੇਡਾ ਦੇ ਵਾਲੇ ਕਾਹਲੀ ਹੋਇਆ ਰਹਿੰਦਾ ਬਣ ਕੇ ਵਿਚਾਰੇ ਬੰਦਾ ਭਲਾ ਮਾਨਸ ਤੱਕ ਰਿਹਾ, ਇਸੇ ਕਰਕੇ ਵੀ ਬੋਲਦਾ ਨੀ ਮੋਹਰਿਓ ਬਾ ਆਹੀ ਕ ਫੜਿਆ ਇੰਗਲੈਂਡ ਆ ਇੰਗਲੈਂਡ ਧੂਏ ਦਾ ਹੀ ਜ਼ੋਰ ਲੱਗਾ ਇਹਨਾਂ ਦਾ ਅੱਗੇ ਜੀ ਉੱਥੇ ਜਿਹੜਾ ਰੈਲੀ ਕੀਤੀ ਸੀ ਉਹਨਾਂ ਨੇ ਟਾਈਮ ਸਕੁਅਰ ਦੇ ਵਿੱਚ, ਇਹ ਨੀ ਹੋਣੀ ਚਾਹੀਦੀ ਹੋਣੀ ਕੀ ਕਰ ਲਿਆ ਤੁਸੀਂ ਭਾਜੀ, ਨਾਲੇ ਦੂਜੀ ਗੱਲ ਹੈ ਵੈਸਟਰਨ ਕੰਟਰੀ ਦੇ ਆ ਇੱਥੇ ਫਰੀਡਮ ਸਪੀਚ ਫਿਰ ਇਹ ਪਤਾ ਹੀ ਕਹਿੰਦੇ ਆ ਅਸੀਂ ਜੀ ਇੰਗਲੈਂਡ ਅਮਰੀਕਾ ਬਾਕੀ ਸਾਰਾ ਸਾਡਾ ਸਾਥ ਦੇ, ਜਿਹੜਾ ਸਾਡਾ ਸਾਥ ਦਿੰਦੇ ਆ ਆਸਟ੍ਰੇਲੀਆ ਚ ਵੋਟਾਂ ਪੈ ਕੇ ਹਟੀਆਂ, ਥਰਡ ਕਲਾਸ ਯੂਰੋਪੀਅਨ ਕੰਟਰੀਆਂ ਚ ਵੋਟਾਂ ਪੈ ਕੇ ਹਟ ਗਈਆਂ, ਤੁਹਾਨੂੰ ਕਿਹਨੇ ਕਿਸੇ ਨੇ ਕਿਸੇ ਕੰਟਰੀ ਨੇ ਜਵਾਬ ਦਿੱਤਾ ਵੀ ਅਸੀਂ ਨੇ ਵੋਟਾਂ ਨੀ ਪੈਣ ਦੇਣੀਆਂ, ਇਹ ਤਾਂ ਫਰੀਡਮ ਇਹ ਤਾਂ ਕੀ ਆ ਵੋਟਾਂ ਤੁਸੀਂ 25 ਸਾਲ ਹੀ ਪਾਉਂਦੇ ਆ, ਜੇ ਰੈਫਰੈਂਡਮ ਦੀ ਵੋਟਾਂ ਕਿਹੜੇ ਕੰਟਰੀ ਚ ਨਹੀਂ ਪਈਆਂ, ਇੰਗਲੈਂਡ ਚ ਪੈ ਕੇ ਹਟੀਆਂ, ਸਾਡੇ 2 ਵਾਰੀ ਪੈ ਹਟੀਆਂ, ਅਲਬਰਟਾ ਦੀਆਂ ਪੈ ਹਟੀਆਂ, ਤੇ ਇਹ ਕਿੱਦਾਂ ਕਹਿ ਸਕਦੇ ਆ ਵੀ ਲਾਈਕ ਉਹਨਾਂ ਦੇ ਉਹ ਉਹਨਾਂ ਦਾ ਬਬਲਾ ਹੀ ਹੋ ਰਿਹਾ, ਉਹ ਹੋਰੇ ਕਿਸੇ ਦੁਨੀਆਂ ਚ ਰਹੀ ਜਾਂਦੇ ਆ, ਉਹਨਾਂ ਡੈਮੋਕ੍ਰੇਸੀ ਦਾ ਮਤਲਬ ਹੀ ਕੋਈ ਨੀ ਪਤਾ ਲੱਗਦਾ, ਮੈਨੂੰ ਸਾਨੂੰ ਤੇ ਨੀ ਸਮਝ ਲੱਗਦੀ ਵੀ ਉਹ ਰਹਿੰਦੇ ਕਿਹੜੀ ਦੁਨੀਆਂ ਚ, ਏਦਾਂ ਤੁਸੀਂ ਵੈਸਟਰਨ ਕੰਟਰੀਆਂ ਤੋਂ ਪ੍ਰੈਸ਼ਰ ਥੋੜਾ ਪਾ ਸਕਦੇ ਆ, ਦੇ ਆਰ ਇੰਡੀਪੈਂਡੈਂਟ, ਇਹਨਾਂ ਤੁਸੀਂ ਥੋੜੇ ਤੁਸੀਂ ਉਹਨਾਂ ਨੂੰ ਕੀ ਪ੍ਰੈਸ਼ਰ ਪਾ ਸਕਦੇ ਆ ਵੀ ਲਈ ਜੀ, ਫਿਰ ਇਹਨਾਂ ਦੇ ਬੰਦੇ ਜਿਹੜਾ ਪੁਰੋਹਿਤ ਜਾਂ ਕੀ ਉਹ ਬੰਦਾ ਹੈਗਾ ਉਹ ਕਹਿੰਦੇ ਆਰਮੀ ਚੋਂ ਰਿਟਾਇਰ ਹੋਇਆ ਉੱਥੋਂ ਖਾ ਕੇ ਲੜਾਈ ਦੇ ਵਿੱਚੋਂ ਭੱਜਿਆ ਬੰਦਾ ਉਹ ਸਾਬਣ ਖਾ ਕੇ, ਤੇ ਉਹਨੂੰ ਇਹਨਾਂ ਨੇ ਚੱਕ ਕੇ ਮੂਹਰੇ ਲਾਇਆ ਅਸੀਂ ਹਿੰਦ ਸਿੱਖ ਮਾਰ ਦੇਵਾਂਗੇ ਅਸੀਂ ਇਨਕੋ ਫਰੋਤੀ ਦਿਓ ਤੇ ਇਹਨਾਂ ਨੂੰ ਮਾਰ ਦਿਓ ਫਲਾਨਾ, ਉਹ ਯਾਰ ਤੁਹਾਡੇ ਆਪਣੇ ਕੰਟਰੀ ਹੁਣ ਇੰਨਾ ਉਹ ਬਕਵਾਸ ਕਰਦਾ ਸਿੱਖਾਂ ਦੇ ਖਿਲਾਫ਼, ਤੁਸੀਂ ਉਹਨਾਂ ਦਾ ਕਹਿੰਦੇ ਕੁਛ ਨੀ, ਆ ਕੇ ਇੱਥੇ ਤਾਂ ਟੋਟਲ ਫਰੀਡਮ ਆਫ ਸਪੀਚ ਆ, ਤੁਹਾਡੀ ਫਰੀਡਮ ਵੀ ਤੁਹਾਨੂੰ ਉੱਥੇ ਉਹ ਕਹਿ ਸਕਦਾ ਵੀ ਸਿੱਖਾਂ ਨੂੰ ਮਾਰ ਦਿਓ, ਇੱਥੇ ਕੀ ਹੈ ਤਾਂ ਰੈਗੂਲਰ ਵੋਟਿੰਗ ਹੀ ਪੈ ਰਹੀ ਆ ਨਾ, ਇਹ ਤਾਂ ਤੁਹਾਡੀ ਵਿਊ ਆ, ਤੁਸੀਂ ਯੈਸ ਕਰੋ ਚਾਹੇ ਨੋ ਕਰ ਦਿਓ, ਠੀਕ ਨੀ, ਸੋ ਇਟਸ ਲਾਈਕ ਟੋਟਲੀ ਭਾਜੀ ਚਾਈਲਡਿਸ਼ ਜਿਹਾ ਆ, ਜਾਣੀ ਸਾਡੇ ਇੱਥੇ ਦੇ ਵੈਸਟਰਨ ਕੰਟਰੀ ਦੇ ਸਟੈਂਡਰਡ ਦੇ ਹਿਸਾਬ ਨਾਲ ਨਾ ਇਹ ਲੋਕ ਸੋ ਫਨੀ, ਸਾਨੂੰ ਤਾਂ ਹਾਸਾ ਵੀ ਆਉਂਦਾ ਇਹਨਾਂ ਲੋਕਾਂ ਦੇ ਕਿ ਕਿਹੜੀ ਦੁਨੀਆਂ ਚ ਵਾਪਰਦੇ, ਪਰ ਕਈ ਕਰੀ ਹੈਗੀ ਭਾਜੀ, ਚਲੋ ਭਾਜੀ ਕੀ ਕਰ ਸਕਦੇ ਆ, ਉਹ ਜਿੰਨੀ ਗਲਤ ਹੋਊਗੀ ਉਹ ਕੰਮ ਕਰਦੇ ਨੇ।
ਸ਼ੁਕਰੀਆ ਸਤਨਾਮ ਜੀ ਫੋਰ ਯੂਰ ਕਾਲ। ਗੁਰਪ੍ਰੀਤ ਜੀ ਸਾਡੇ ਅਗਲੇ ਕਾਲਰ ਨੇ ਜੀ, ਗੁਰਪ੍ਰੀਤ ਸਾਹਿਬ ਹਾਂਜੀ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸੋਰੀ ਤੁਸੀਂ ਹੋਂਦ ਤੇ ਰਹੇ
ਜੀ। ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਤੁਹਾਡਾ ਬੋਲਣ ਦਾ ਲਹਿਜਾ ਤਾਂ ਜਿਹੜਾ ਤੁਸੀਂ ਗੱਲ ਕਰਦੇ ਰੋਜ਼ ਪ੍ਰੋਗਰਾਮ ਮੈਂ ਸੁਣਦਾ ਮੈਨੂੰ ਬੜਾ ਚੰਗਾ ਲੱਗਦਾ, ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆਪਣਾ ਜਿੱਦਾਂ ਬਰੀਕੀ ਦੇ ਨਾਲ ਹਰੇਕ ਪੱਖ ਤੋਂ ਤੁਸੀਂ ਜਦੋਂ ਗੱਲ ਨੂੰ ਰੱਖਦੇ ਆ ਤੇ ਉਹ ਬੰਦਾ ਪਹਿਲਾਂ ਤੇ ਘੁੰਮਣ ਘੇਰੀ ਜੀ ਜੇ ਪੈ ਜਾਂਦਾ ਵੀ ਇਹ ਹਰੇਕ ਪੱਖ ਨੂੰ ਇੰਨੀ ਜਾਣਕਾਰੀ ਵਿਭਾਗ ਨੂੰ ਕਿੱਦਾਂ ਨਾ, ਤੇ ਉਹਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ। ਤੇ ਬਾਕੀ ਜਿਹੜੀ ਗੱਲ ਆ ਚੱਲ ਹੀ ਰਹੀ ਆ ਉਹਦੇ ਵਿੱਚ ਇਹ ਹੈਗਾ ਵੀ ਜੇ ਤਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਚ ਅਸੀਂ ਇੰਡੀਅਨ ਏਜੰਸੀਆਂ ਆਪਣੇ ਬੰਦੇ ਆਪੇ ਮਾਰ ਕੇ ਤੇ ਜਹਾਜ਼ ਚਾੜ ਕੇ ਪਾਕਿਸਤਾਨ ਨੂੰ ਭੰਨਣ ਚੱਲ ਜਾਵੇ, ਫਿਰ ਤਾਂ ਹੈਗਾ ਆ ਫਿਰ ਤਾਂ ਕਹਿੰਦੇ ਵੀ ਸਾਡੇ ਕੰਟਰੀ ਤੇ ਅਟੈਕ ਹੋ ਰਿਹਾ ਨਾ। ਹੁਣ ਇੰਡੀਅਨ ਗਵਰਨਮੈਂਟ ਜਿਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਉਹਦੇ ਨਾਲ ਹੈਗਾ ਵੀ ਅਗਰੈਸਿਵਲੀ ਤੁਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਬੰਦਿਆਂ ਨੂੰ ਆਣ ਕੇ ਮਾਰ ਦੋਗੇ ਤੇ ਤੁਸੀਂ ਕੈਨੇਡਾ ਕਿੰਨਾ ਚਿਰ ਚੁੱਪ ਰਹੂਗਾ, ਮਤਲਬ ਲਗਾਤਾਰ ਬਦਨਾਮ ਕਰਨ ਵਾਸਤੇ ਸਿੱਖਾਂ ਨੂੰ। ਹੁਣ ਆਪਣਾ ਕਲਿੰਗਟਨ ਸਾਹਿਬ ਗਏ ਸੀ ਇੱਕ ਵਾਰ ਇੰਡੀਆ ਤਾਂ ਛੱਤੀ ਸਿੰਘਪੁਰੇ ਦੇ ਵਿੱਚ ਹੀ ਬੰਦੇ ਮਾਰਦੇ ਨਾ, ਫਿਰ 1984 ਦਾ ਸੱਜਣ ਕੁਮਾਰ ਕੱਲ ਪਰਸੋਂ ਹੀ ਉਹਨਾਂ ਨੇ ਮੇਰੇ ਖਿਆਲ ਅੱਜ ਜਾਂ ਕੱਲ ਦੇ ਵਿੱਚ ਉਹਨੂੰ ਇੰਨਾ ਚਿਰਾਂ ਬਾਅਦ ਫਿਰ ਕਹਿੰਦੇ ਵੀ ਕੁਛ ਵੀ ਨੀ ਕੀਤਾ ਇਹਨੇ 36-37 ਮਤਲਬ ਕਿੰਨੇ ਸਾਲ ਦਾ ਮਤਲਬ ਕੇਸ ਹੈਗੇ ਆ। ਗੱਲ ਹੈਗੀ ਆ ਵੀ ਸਿੱਖਾਂ ਨੇ ਇੰਡੀਆ ਵਾਸਤੇ ਵੀ ਜਿੱਥੇ ਵੀ ਗਏ ਆ ਉਸ ਕੰਟਰੀ ਵਾਸਤੇ ਬੜੀ ਮਿਹਨਤ ਦੇ ਨਾਲ ਮਤ ਚਾਹੇ ਆਰਮੀ ਦੇ ਲੈਵਲ ਤੇ ਹੋਵੇ ਤੇ ਚਾਹੇ ਮਿਹਨਤ ਦੇ ਲੈਵਲ ਤੇ ਹੋਵੇ ਕੰਮ ਬਹੁਤ ਕੀਤਾ, ਪਰ ਸਾਡੀ ਬਾਲੀ ਵਿਹਲੀ ਵਾਰਸ ਕੌਣ ਬਣੇ ਸਾਡਾ, ਇਹੇ ਤਾਂ ਕਹਿ ਦੇਵੇ ਵੀ ਸਾਡੇ ਜੇ ਕੋਈ ਨਿਆਣਾ ਇੱਥੇ ਗੱਲ ਹੀ ਕਰ ਲਵੇ ਆਪਣੇ ਰਾਜ ਦੀ ਕਿ ਜਿਹੜਾ ਅਸੀਂ ਮਤਲਬ ਹੰਢਾਇਆ ਰਾਜ ਹੈ ਜੀ ਉਹਦੀ ਗੱਲ ਕਰ ਹੀ ਲਵੇ ਵੀ ਅਸੀਂ ਰਾਜ ਇਹਦਾ ਕਰਨਾ ਚਾਹੁੰਦਾ, ਕਿਹੜਾ ਕੋਈ ਗੋਲੀ ਚਲਾਤੀ ਹੈ ਵੀ ਜੇ ਕਰ ਹੀ ਲਵੇ ਤਾਂ ਮਤਲਬ ਇਹ ਥੋੜਾ ਹੈਗਾ ਵੀ ਤੁਸੀਂ ਉਹਦੇ ਘਰ ਦੇ ਵਿੱਚ ਵੜ ਕੇ ਉਹਦੇ ਮਾਰੂਗੇ ਤਾਂ ਬੰਦਿਆਂ ਨੂੰ ਇਹ ਮੈਸੇਜ ਦਿਓਗੇ ਵੀ ਭਾਵੇਂ ਤੁਸੀਂ ਭੱਜ ਕੇ ਕੈਨੇਡਾ ਅਮਰੀਕਾ ਜਿੱਥੇ ਦੁਨੀਆਂ ਚ ਮਰਜ਼ੀ ਚੱਲ ਜਾਓ, ਜੇ ਤੁਸੀਂ ਮਤਲਬ ਰਾਜ ਦੀ ਆਪਣੇ ਘਰ ਦੀ ਜ਼ਮੀਨਾਂ ਦੀ ਆਪਣੀਆਂ ਥਾਵਾਂ ਦੀ ਆਪਣੇ ਧਰਮ ਦੀ ਕੋਈ ਏਦਾਂ ਦੀ ਗੱਲ ਕਰਨੀ ਆ ਤੇ ਅਸੀਂ ਉੱਥੇ ਤੁਹਾਡੇ ਮਗਰ ਆਣ ਕੇ ਮਾਰਾਂਗੇ, ਇਹ ਚੰਗੀ ਗੱਲ ਨੀ ਹੈਗੀ। ਉਹ ਇੰਡੀਆ ਵਾਸਤੇ ਵੀ ਨੀ ਚੰਗੀ ਕਿਉਂਕਿ ਉਸ ਕੰਟਰੀ ਵਾਸਤੇ ਸਿੱਖਾਂ ਨੇ ਬਹੁਤ ਐਫਰਟ ਪਾਇਆ ਤੇ ਇੰਟਰਨੈਸ਼ਨਲ ਲੈਵਲ ਤੇ ਇਸ ਵੇਲੇ ਕੈਨੇਡੀਅਨ ਗਵਰਨਮੈਂਟ ਨੇ ਜਸਟਿਨ ਟਰੂਡੋ ਨੇ ਜਿਹੜੀ ਗੱਲ ਕੀਤੀ ਆ ਮੈਨੂੰ ਮੈਨੂੰ ਆਪ ਨੂੰ ਇਹ ਲੱਗਦਾ ਵੀ ਬਈ ਯੈਸ ਵੀ ਇਹੀ ਇੱਕ ਤਰੀਕਾ ਰਹਿ ਗਿਆ ਸੀ, ਹੋਰ ਤਾਂ ਕੋਈ ਹੋਰ ਕੋਈ ਤਰੀਕਾ ਤਾਂ ਕੋਈ ਹੈ ਨੀ ਸੀ ਬਈ ਇਹ ਬਈ ਮਤਲਬ ਐਤ ਤੋਂ ਗਾਂਹ ਨੀ ਹੋਣੀ, ਇਹਨੂੰ ਰੁਕਿਆ ਜਾਊਗਾ। ਹੁਣ ਕਹੀ ਜਾਏ ਆਪਾਂ ਕਹੀ ਜਾਈਏ ਭਾਈਚਾਰਾ ਰੱਖਣਾ ਜੀ, ਭਾਈਚਾਰਾ ਹੁਣ ਭਾਈਚਾਰਾ ਕਿੰਨਾ ਕੁ ਜੇ ਤੁਸੀਂ ਲੰਮੇ ਪੈ ਜਾਓਗੇ, ਤੁਹਾਡੇ ਘਰੇ ਆਣ ਕੇ ਕੋਈ ਗੁਆਂਢੀ ਤੁਹਾਡਾ ਬੰਦਾ ਵੀ ਮਾਰ ਦੇਵੇ, ਤੁਹਾਨੂੰ ਕੁੱਟ ਵੀ ਜਾਵੇ, ਤੁਹਾਡੇ ਵਾਲ ਵੀ ਸਾਰੇ ਪੱਟ ਜਾਵੇ, ਫਿਰ ਤੁਸੀਂ ਕਹੋ ਭਾਈਚਾਰਾ ਰੱਖਣਾ, ਸਾਰਾ ਪਿੰਡ ਕਹਿੰਦਾ ਚਲੋ ਕੋਈ ਗੱਲ ਨੀ ਇਹਨਾਂ ਦੀ ਮਿੰਨਤਾਂ ਮੁੰਨਤਾਂ ਕਰ ਲਓ, ਫਿਰ ਭਾਈਚਾਰਾ ਰੱਖਣਾ, ਤੁਸੀਂ ਕਿੰਨਾ ਚਿਕਰ ਉਹ ਕਰੋਗੇ ਵੀ ਯਾਰ ਤੂੰ ਆਪਣੇ ਘਰ ਚ ਵਧੀਆ ਰਹਿ, ਸਾਨੂੰ ਇੱਥੇ ਰਹਿ ਲੈਂਦੇ ਕੋਈ ਪ੍ਰੋਬਲਮ, ਪ੍ਰੋਬਲਮ ਤਾਂ ਹੈ ਨੀ ਗੀ ਆਪਾਂ ਨੂੰ, ਆਪਾਂ ਤਾਂ ਇਹਨੂੰ ਬਹੁਤ ਰਿਸ਼ਤੇਦਾਰੀ ਕੋਈ ਵੀ ਗੱਲ ਕਰਦੇ, ਅਸੀਂ ਉੱਥੋਂ ਹੀ ਜੰਮੇ ਪਲੇ ਵੱਡੇ ਹੋਏ ਹਾਂ, ਤੇ ਇਹਦੀ ਕੋਈ ਗਲਤ ਹੈ ਨੀ ਗੀ, ਪਰ ਇਹ ਹੈਗਾ ਵੀ ਹੈਗੀ ਇਸ ਵੇਲੇ ਤਰਾਸਦੀ ਆ, ਪਰ ਸਿੱਖਾਂ ਦੇ ਨਾਲ ਲਗਾਤਾਰ 1947 ਤੋਂ ਲੈ ਕੇ ਲਗਾਤਾਰ ਜਿਹਦਾ ਮਤਲਬ ਇਹਨਾਂ ਦੀ ਜ਼ਿਆਦਾ ਮਿਹਨਤ ਅਗਰੈਸਿਵ ਕਿਸੇ ਕੰਮ ਨੂੰ ਮਤਲਬ ਮਿਹਨਤੀ ਹੋਣਾ ਹੀ ਇਹਨਾਂ ਦੀ ਜਿੱਦਾਂ ਮਤਲਬ ਗਨਾਹ ਬਣ ਗਿਆ, ਮੈਨੂੰ ਮੈਨੂੰ ਅੱਜ ਤੱਕ ਇੱਦਾਂ ਲੱਗੀ ਜਾਂਦਾ ਵੀ ਜਦੋਂ ਸਾਡਾ ਮਿਹਨਤੀ ਹੋਣਾ ਹੀ ਗਨਾਹ ਬਣ ਗਿਆ, ਅਸੀਂ ਕਰਨਾ ਚਾਹੁੰਦੇ ਹਾਂ ਤਰੱਕੀ ਕਰਨਾ ਚਾਹੁੰਦੇ ਆਪ, ਉਹਦੇ ਨਾਲ ਘਰ ਦੀ ਵੀ ਤਰੱਕੀ ਹੁੰਦੀ ਆ, ਕੰਟਰੀ ਦੀ ਵੀ ਹੁੰਦੀ ਆ, ਸਾਡੇ ਪੰਜਾਬ ਦੀ ਵੀ ਹੁੰਦੀ ਆ, ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹ ਸੋਚਦਾ ਇੱਕ ਸੈਕਿੰਡ ਦੇ ਵਿੱਚ ਹੀ ਜਹਾਜ਼ ਨੂੰ ਟਾਈਮ ਲੱਗਦਾ, ਅਸੀਂ ਇੱਕ ਸੈਕਿੰਡ ਦੇ ਵਿੱਚ ਹੀ ਪਿੰਡ ਘੁੰਮ ਆਈਦਾ, ਉਹ ਜਿਹੜੀ ਜਿਹੜੀ ਉਹ ਸਪੀਡ ਵਾ ਉਹ ਸਪੀਡ ਨੂੰ ਉਹ ਪਿਆਰ ਵਾ ਇੱਕ, ਤੇ ਸਾਨੂੰ ਜਿਹੜਾ ਇਹ ਉਹਦੇ ਨਾਲ ਤੋੜਿਆ ਜਾ ਰਿਹਾ ਇਹ ਚੰਗੀ ਗੱਲ ਨੀ ਹੈਗੀ। ਬਾਕੀ ਹੈਗਾ ਵੀ ਪਰਮਾਤਮਾ ਕਿਰਪਾ ਕਰੇ ਬਈ ਜਿਹੜਾ ਆਪਣੇ ਬੰਦਿਆਂ ਨੂੰ ਧੀਰਜ ਰੱਖ ਕੇ ਗੱਲ ਨੂੰ ਕਿਸੇ ਸਿਰੇ ਲਾਉਣਾ ਜਿਹੜਾ ਸਾਨੂੰ ਆ ਜਾਵੇ, ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ ਗੁਰਪ੍ਰੀਤ ਜੀ, ਬਹੁਤ ਮਿਹਰਬਾਨੀ, ਤੁਸੀਂ ਸਭ ਨੇ ਆਪੋ ਆਪਣੇ ਤਜਰਬਿਆਂ ਦੇ ਵਿੱਚੋਂ ਇਹ ਗੱਲ ਮੂਹਰੇ ਰੱਖੀ ਹੈ, ਤੇ ਪੁੱਛਿਆ ਜਾਂਦਾ ਕੀ ਹੋਏਗਾ ਤੁਹਾਡਾ ਕੀ ਪ੍ਰਭਾਵ ਲੱਗਦਾ ਕਿ ਇਹਦੇ ਰੈਪਰਕਰਸ਼ਨ ਕੀ ਹੋ ਸਕਦੇ ਆ, ਰਿਪਲਸ ਕੀ ਨੇ। ਸਭ ਤੋਂ ਪਹਿਲਾਂ ਤਾਂ ਦੇਖੋ ਕਿ ਜੰਗਲ ਦੀ ਅੱਗ ਵਾਂਗੂ ਇਹ ਖਬਰ ਫੈਲੀ ਆ ਤੇ ਇਹ ਬਿਲਕੁਲ ਉਵੇਂ ਇਫੈਕਟ ਦੇ ਰਹੀ ਹੈ। ਮੈਂ ਅੱਜ ਸਵੇਰੇ ਟ੍ਰਿਬਿਊਨ ਖੋਲਿਆ, ਬਾਕੀ ਅਖਬਾਰਾਂ ਖੋਲੀਆਂ, ਭਾਰਤ ਵਿੱਚ ਬੈਠਾ ਜਾਂ ਵਰਲਡ ਦੀਆਂ ਨਿਊਜ਼ ਜਿੰਨੇ ਕਿ ਯਾਰ ਦੋਸਤ ਭੇਜਦੇ ਨੇ ਪੂਰੇ ਦੇ ਪੂਰੇ ਪੇਜ ਇਸ ਗੱਲ ਨੂੰ ਲੱਗੇ ਨੇ। ਕੋਈ ਹਿੰਦੂ ਐਂਗਲ ਤੋਂ ਭੜਕਾ ਕੇ ਲਾ ਰਿਹਾ ਕਿ ਕੈਨੇਡਾ ਜੀ ਭਾਰਤ ਖਿਲਾਫ ਚੱਲ ਰਿਹਾ, ਕੋਈ ਕਿਸੇ ਪੱਧਰ ਤੇ, ਕੋਈ ਕਿਸੇ ਪੱਧਰ ਤੇ, ਕੋਈ ਕਿਸੇ ਨਾਲ, ਕੋਈ ਕਿਸੇ ਨਾਲ, ਇਹ ਗੱਲਾਂ ਬਾਤਾਂ ਦੇ ਦੌਰ ਚੱਲ ਰਹੇ ਨੇ। ਮਨਦੀਪ ਹੋਰਿਆਂ ਨੇ ਸ਼ੁਰੂਆਤ ਵਿੱਚ ਗੱਲ ਆਖੀ, ਪਰਮਿੰਦਰ ਜੀ ਸਾਡੇ ਹੋਲਡ ਤੇ ਨੇ, ਮੈਂ ਉਹਨਾਂ ਦੀ ਵੀ ਗੱਲ ਸੁਣ ਲੈਂਦਾ, ਫਿਰ ਬਾਅਦ ਚ ਆਪਾਂ ਇਕੱਠੇ ਗੱਲ ਇਹਦਾ ਮੈਂ ਕੰਕਲੂਡ ਕਰਾਂਗਾ ਜੀ। ਪਰਮਿੰਦਰ ਸਾਹਿਬ ਤੁਸੀਂ ਆ ਜਾਓ ਜੀ ਆਨ ਏਅਰ।
ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਾਰੇ ਗੱਲਾਂ ਕਰ ਹੀ ਗਏ ਆ ਤੇ ਮੈਂ ਇਹਦੇ ਵਿੱਚ ਮਾੜਾ ਜਿਹਾ ਐਡ ਕਰੂੰਗਾ ਵੀ ਉਸ ਨਿਜਰ ਵੀਰ ਨੇ ਕੀ ਗਲਤ ਕਰ ਦਿੱਤਾ ਸੀਗਾ, ਹਨਾ, ਇੱਕ ਆਵਾਜ਼ ਹੀ ਬੁਲੰਦ ਕਰਦਾ ਸੀਗਾ। ਹਾਂਜੀ, ਉਹਦੇ ਪਰਸਨਲੀ ਜੋ ਉਹ ਹੀ ਵੈਂਟ ਥਰੂ, ਹਨਾ, ਉਹਨਾਂ ਦੇ ਘਰ ਦੀ ਮੌਰਗੇਜ ਉਹ ਕੈਂਸਲ ਕਰਵਾਏਗੀ, ਉਹਦੇ ਬੱਚਿਆਂ ਦਾ ਲੋਨ ਵਗੈਰਾ, ਉਹਦਾ ਬਿਜ਼ਨਸ, ਇੰਨੀ ਜ਼ਿਆਦਾ ਇੰਟਰਫੀਅਰੈਂਸ ਆ ਇੱਕ ਸੋਵਰਨ ਡੈਮੋਕਰੇਟਿਕ ਦੂਸਰੇ ਦੇਸ਼ ਦੇ ਵਿੱਚ। ਅਖੀਰ ਦੇ ਵਿੱਚ ਜਦੋਂ ਵਸ ਨਹੀਂ ਚੱਲਿਆ, ਉਹਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮਤਲਬ ਕਰ ਹੀ ਦਿੱਤੀ ਕੀ, ਹਨਾ। ਅੱਛਾ, ਹੁਣ ਉਹਦਾ ਇਨਸਾਫ ਨਹੀਂ ਲੈਣ ਦਿੰਦੇ, ਹਨਾ, ਮਤਲਬ ਇੱਕ ਦੇਸ਼ ਦੇ ਦੂਜੇ ਦੇਸ਼ ਦੇ ਇੰਟਰਫੀਅਰੈਂਸ ਕਰਨੀ ਕਿੱਡੀ ਵੱਡੀ ਗੱਲ ਆ, ਹਨਾ, ਗਲਤ ਗੱਲ ਆ। ਤੇ ਜਿਹੜਾ ਇੱਥੋਂ ਅਫਸਰ ਵੀ ਕੱਢਿਆ ਉਹ ਪੰਜਾਬ ਪੁਲਿਸ ਦਾ ਵਾ, ਪਵਨ ਕੁਮਾਰ ਰਾਏ ਜਿਹੜਾ ਵਾ, ਨਾ, ਦਵਿੰਦਰ ਸ਼ਰਮਾ ਜੀ ਤੁਹਾਡੇ ਆਪਣੇ, ਹਨਾ, ਉਹਨਾਂ ਨੇ ਪੋਸਟ ਪਾਈ ਆ। ਇੱਕ ਪੰਜਾਬ ਪੁਲਿਸ ਦਾ ਇੱਥੇ ਰੋ ਦਾ ਬਣਾ ਕੇ, ਹਨਾ, ਤੇ ਕਿਉਂਕਿ ਉਹਨੂੰ ਪਤਾ ਵਾ ਚੈਨ ਨੈਟਵਰਕ ਕੀ ਆ, ਪੰਜਾਬੀਆਂ ਦਾ ਕਿੱਦਾਂ ਕਿੱਦਾਂ ਆਪਰੇਟ ਕਰਦੇ, ਹਨਾ। ਤੇ ਚਲੋ ਇਹ ਟਰੂਡੋ ਸਾਹਿਬ ਨੇ ਦੇਰ ਆਏ ਦਰੁਸਤ ਆਏ, ਹੁਣ ਗਲਤ ਏਅਰ ਇੰਡੀਆ ਦੇ ਜਹਾਜ਼ ਦੀ ਵੀ ਹੋ ਸਕਦੀ ਆ ਨਾ, ਉਹਦੀ ਵੀ ਖੋਲਣੀ ਚਾਹੀਦੀ ਆ। ਉਦੋਂ ਪ੍ਰੈਸ਼ਰ ਪੈ ਗਿਆ ਕੈਨੇਡੀਅਨ ਗੌਰਮੈਂਟ ਤੇ, ਉਹਨਾਂ ਨੇ ਉਹ ਗੱਲ ਨਹੀਂ ਕੀਤੀ ਇੰਨੀ ਕਿਸ ਤਰ੍ਹਾਂ ਉਹ ਬਗੈਰ ਚੈਕਿੰਗ ਤੋਂ ਇੱਕ ਜਹਾਜ਼ ਜਿਹੜਾ ਸੀਗਾ, ਕੁੱਤਿਆਂ ਦੀ ਵੇਟ ਨਹੀਂ ਕੀਤੀ ਗਈ, ਹਨਾ, ਜਿਹੜੇ ਬੰਬ ਸਨਿਫਿੰਗ ਡੋਗਸ ਹੁੰਦੇ ਆ, ਤੇ ਉਹ ਵੀ ਮਤਲਬ ਇੰਟਰਫੀਅਰੈਂਸ ਹੀ ਸੀਗੀ, ਪਤਾ ਨਹੀਂ ਉਦੋਂ ਪ੍ਰੈਸ਼ਰ ਪੈ ਗਿਆ ਕੀ ਹੋ ਗਿਆ ਕਿੱਦਾਂ ਨਹੀਂ, ਔਰ ਜਿਹੜੀਆਂ ਟੇਪਸ ਆ ਜਿਹੜੀਆਂ ਸੀਸਿਸ ਦੀਆਂ ਉਹ ਡਿਸਟਰੋਏ ਕਰ ਦਿੱਤੀਆਂ ਗਈਆਂ। ਆਹ ਹੁਣ ਜਿਹੜਾ ਅਵਤਾਰ ਸਿੰਘ ਖੰਡਾ ਮੁੰਡਾ ਉੱਥੇ ਇੰਗਲੈਂਡ ਦੇ ਵਿੱਚ, ਉਹਨੂੰ ਮਤਲਬ ਮਾਰ ਦਿੱਤਾ ਗਿਆ, ਇੱਕ ਜਵਾਨ ਮੁੰਡਾ ਦੋ ਦਿਨ ਪਹਿਲਾਂ ਇੱਕ ਲੈਕਚਰ ਦੇ ਰਿਹਾ ਵਾ, ਉਹ ਉੱਥੇ ਭਾਰਤੀ ਸਫਾਰਤਖਾਨੇ ਦੇ ਵਿੱਚ ਹੈ ਵੀ ਨਹੀਂ ਸੀ ਰੈਲੀ ਦੇ ਵਿੱਚ, ਉਹਦਾ ਉਹ ਪ੍ਰੈਸ਼ਰ ਝੱਲ ਗਿਆ ਜਿਹੜਾ ਸੁਨਿਕ ਸੀਗਾ, ਉਹਦੀ ਇੰਡੀਪੈਂਡੈਂਟ ਇਨਕੁਆਇਰੀ, ਉਹਦਾ ਪੋਸਟਮਾਰਟਮ ਵੀ ਨਹੀਂ ਹੋਣ ਦਿੱਤਾ ਗਿਆ। ਔਰ ਜਿਹੜੇ ਡਾਕਟਰ ਨੇ ਕਿਹਾ, ਉਹਨੇ ਫਾਈਨਲ ਦੇ ਦਿੱਤਾ ਵੀ ਨਹੀਂ ਇਹਦੀ ਲੋੜ ਹੀ ਨਹੀਂ ਹੈ, ਨੈਚੁਰਲ ਹੈ, ਹਾਰਟ ਅਟੈਕ ਹੈ, ਜੇ ਆ ਉਹ ਆ। ਆਸਟ੍ਰੇਲੀਆ ਦੇ ਵਿੱਚ ਜਿਹੜਾ ਮੰਦਰਾਂ ਦੇ ਗ੍ਰੈਫਟੀ, ਉਹ ਹੁਣ ਪਤਾ ਲੱਗ ਹੀ ਗਿਆ ਨਾ ਸਾਰੇ ਵਰਲਡ ਓਵਰ, ਪਤਾ ਨੀ ਕੀ ਗੱਲ ਆ ਇਹਨਾਂ ਨੂੰ, ਇਹ 2% ਜਿਹੜੀ ਆ ਇਹ ਕਿਉਂ ਨੀ ਇਹਨਾਂ ਨੂੰ ਮਤਲਬ ਬਰਦਾਸ਼ਤ ਕਰਦੇ। ਥੈਂਕ ਯੂ ਭਾਜੀ, ਮਿਹਰਬਾਨੀ,
ਬਹੁਤ ਮਿਹਰਬਾਨੀ। ਅਸਲ ਦੇ ਵਿੱਚ ਜਿਸ ਘਟਨਾਕ੍ਰਮ ਤੇ ਅਸੀਂ ਖੜੇ ਆ, ਜੇ ਮੌਜੂਦਾ ਨੂੰ ਨੋਟਿਸ ਚ ਲੈ ਵੀ ਲਓ ਜਾਂ ਇਹਨੂੰ ਨਾ ਵੀ ਲਓ, ਕੁੱਲ ਮਿਲਾ ਕੇ ਸੀ ਪਿਛਲਾ ਜੇ ਆਪਾਂ ਸਾਰਾ ਦੇਖ ਕੇ ਆਉਂਦੇ ਹਾਂ, ਪਹਿਲੀ ਗੱਲ ਤਾਂ ਠੰਡਾ ਬੋਲਣ ਵਾਲੇ ਧੀਰਜ ਵਾਲੇ ਉਹ ਲੋਕ ਪਿੱਛੇ ਰਹਿ ਜਾਂਦੇ ਨੇ, ਤੱਤੀ ਤੇ ਭੜਕਾਹਟ ਇਸ ਦਾ ਅੱਜ ਨਹੀਂ, ਮੈਂ ਕਹਿੰਦਾ ਕਿ ਅੱਜ ਕੱਲ੍ਹ ਇਹ ਚੱਲਦਾ, ਇਹ ਚੱਲਦੀ ਹੋਈ ਆਈ ਹੈ। ਔਰ ਦੂਸਰਾ ਹੈ ਕਿ ਇੱਕ ਜ਼ਾਲਮ ਦੂਜੇ ਜ਼ਾਲਮ ਤੇ ਫੀਡ ਕਰਦਾ, ਉਹਦਾ ਹਵਾਲਾ ਦੇਗਾ, ਉਹਦਾ ਹਵਾਲਾ ਦੇਗਾ। ਕਦੇ ਵੀ ਕਿਤੇ ਜਦੋਂ ਇਹੋ ਜਿਹੀ ਅੱਗ ਲੱਗਦੀ ਹੈ ਕਿਤੇ ਧੀਰਜ ਦੀਆਂ ਗੱਲਾਂ ਨਹੀਂ ਹੁੰਦੀਆਂ। ਮੈਂ ਅੱਗੇ ਪੜ੍ਹਦੇ ਰਿਹਾ, ਤੁਸੀਂ ਵੀ ਜਾਣਦੇ ਹੀ ਹੋ, ਇਸਲਾਮ ਦੀ ਗੱਲ ਦੇ ਉੱਤੇ ਕਦੇ ਕਿਸੇ ਨੇ ਉਹਦੇ ਵਿੱਚ ਠੰਡੀਆਂ ਗੱਲਾਂ ਨਹੀਂ ਕੀਤੀਆਂ ਕਿ ਇਹ ਦੇਖੋ ਜੀ ਇਹ ਦਿਲਾਂ ਨੂੰ ਠਾਰ ਪਾਉਣ ਵਾਲਾ ਵੀ ਹੈ, ਜਦੋਂ ਕਿਸੇ ਨੇ ਕੋਟ ਕਰਨਾ ਮਾੜਾ ਹੀ ਕਰਨਾ। ਮੈਂ ਕਦੇ ਕੋਈ ਧਰਮ ਨਾਲ ਉਦਾਂ ਦਾ ਮੇਰਾ ਵਾਹ ਵਾਸਤਾ ਨਹੀਂ ਰਿਹਾ, ਪਰ ਮੈਨੂੰ ਜਿੰਨਾ ਵੀ ਉਰਦੂ ਫਿਲਮਾਂ ਸੁਣਨ ਨੂੰ ਛੋਟੇ ਬਚਪਨ ਤੋਂ ਦੇਖਣ ਨੂੰ ਮਿਲੀਆਂ, ਜੇ ਮੈਨੂੰ ਕੋਈ ਅੱਜ ਇਹ ਵੀ ਕਹਿ ਦੇਣਾ ਕਿ ਤੂੰ ਪੰਜਾਬੀ ਜਾਂ ਤੂੰ ਸਿੱਖਾਂ ਦੇ ਘਰੇ ਜੰਮਿਆ ਹੋਇਆ ਪੰਜਾਬੀ ਆ ਜਾਂ ਅੱਧਾ ਜੱਟ ਆ ਤੇ ਅੱਧਾ ਤੂੰ ਛੋਟੀ ਜਾਤ ਵਾਲਾ ਹੈ, ਮੈਨੂੰ ਕਿਸੇ ਵੀ ਖਾਨੇ ਚ ਪਾ ਦੋ। ਪਹਿਲਾਂ ਤੇ ਮੇਰੇ ਲਈ ਬੜੇ ਸਕੂਨ ਵਾਲੀ ਗੱਲ ਸੀ, ਮੇਰੇ ਆਪਣੀ ਐਗਜ਼ਾਮਪਲ ਹੀ ਮੈਂ ਵੈਸੇ ਪਾਉਣੀ ਚਾਹੁੰਦਾ, ਪਰ ਅਦਰਵਾਈਜ਼ ਵੀ ਕਿ ਮੇਰਾ ਗੁਜ਼ਾਰਾ ਨਹੀਂ ਹੁੰਦਾ ਉਰਦੂ ਬਿਨਾਂ, ਮੇਰਾ ਗੁਜ਼ਾਰਾ ਹਿੰਦੀ ਬਿਨਾਂ ਵੀ ਨਹੀਂ ਹੁੰਦਾ, ਤੇ ਮੇਰੇ ਤੋਂ ਇੰਨਾ ਅੱਡ ਹੋ ਕੇ ਨਹੀਂ ਰਿਹਾ ਜਾਂਦਾ ਕਿ ਮੈਂ ਉਹਨਾਂ ਨੂੰ ਸਾਰਿਆਂ ਨੂੰ ਛੱਡਦਾ। ਮੇਰੇ ਲਈ ਪੂਰਾ ਹਿੰਦੁਸਤਾਨ ਮਾੜਾ ਨਹੀਂ ਹੈ, ਮੇਰੇ ਲਈ ਪੂਰਾ ਕੈਨੇਡਾ ਚੰਗਾ ਨਹੀਂ ਹੈ, ਮੇਰੇ ਲਈ ਪੂਰੇ ਅਫਰੀਕਨ ਲੋਕ ਮਾੜੇ ਨਹੀਂ ਤੇ ਮੇਰੇ ਲਈ ਪੂਰੇ ਅਫਰੀਕਨ ਲੋਕ ਚੰਗੇ ਨਹੀਂ ਹੋ ਸਕਦੇ। ਮੈਂ ਅੱਜ ਤੱਕ ਵੀ ਇਹ ਦੇਖਿਆ ਕਿ ਮੂਲ ਨਿਵਾਸੀਆਂ ਦੇ ਨਾਲ ਮੈਂ ਦੇਖਿਆ ਕਿ ਬਹੁਤ ਇੱਥੇ ਅਤਿਆਚਾਰ ਹੋਇਆ, ਕੈਨੇਡੀਅਨ ਹਿਸਟਰੀ ਦੀ ਅਸੀਂ ਗੱਲ ਕਰਦੇ ਹਾਂ, ਜੈਨੋਸਾਈਡ ਜਿਹੜੀ ਐਕਚੁਅਲ ਹੋਈ ਹੈ ਜੇ ਧਰਤੀ ਦੇ ਖਿੱਤੇ ਤੇ ਦੇਖੀ ਜਾਵੇ, ਐਬਸੋਲੂਟ ਜੈਨੋਸਾਈਡ ਉਹ ਇਹਨਾਂ ਦੇਸ਼ਾਂ ਚ ਹੋਈ ਹੈ ਜਿੱਥੇ ਇਹਨਾਂ ਦੀ ਜ਼ੁਬਾਨ ਕਲਚਰ ਦਾ ਆਪਾਂ ਹਵਾਲਾ ਜਾਂ ਟੈਸਟ ਦੇ ਕੇ ਆਉਂਦੇ ਹੀ ਨਹੀਂ, ਜਿਹਨਾਂ ਦੀ ਇਹ ਜ਼ਿਆਦਾ ਲੰਮਾ ਸਮਾਂ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਭੂਮੀ ਇਹਨਾਂ ਦੀ ਹੋ ਗਈ, ਚਲੋ ਜੇ ਡਿਊਰੇਸ਼ਨ ਹੈ ਇਹ 10-15 ਹਜ਼ਾਰ ਸਾਲ ਤੋਂ ਰਹਿੰਦੇ ਆ ਤੇ ਕੋਈ 250-300 ਸਾਲਾਂ ਚ ਆ ਕੇ ਇੱਥੇ ਆ ਕੇ ਕਬਜ਼ਾ ਕਰਕੇ ਬਹਿ ਜਾਂਦੇ ਨੇ। ਸੋ ਉਸ ਪੱਧਰ ਤੇ ਵੀ ਜੇ ਆਪਾਂ ਲਾ ਕੇ ਦੇਖੀਏ ਕਿ ਅਸੀਂ ਕਿੰਨਾ ਉਲਝੇ ਹੋਏ ਆ ਕਿ ਫਸਟ ਨੇਸ਼ਨ ਦੀ ਗੱਲ ਕਰਦਾ ਹੋਇਆ ਮੈਂ ਸਾਰਿਆਂ ਨੂੰ ਕੰਟਰੋਲ ਨਹੀਂ ਕਰਦਾ, ਇਹਨਾਂ ਵਿੱਚ ਵੀ ਗੱਦਾਰ ਬੈਠੇ ਆ। ਹੁਣ ਅਸੀਂ ਕਹਿ ਵੀ ਦਿੰਦੇ ਹਾਂ ਜੀ ਹਾਂ ਪੂਰੇ ਧਰਮ ਨੂੰ ਪੂਰੇ ਕੌਮ ਨੂੰ ਕਿਸੇ ਨੂੰ ਨਾ ਕਰੋ, ਪੂਰਾ ਹਿੰਦੁਸਤਾਨ ਮੈਨੂੰ ਕਦੇ ਜ਼ਾਲਮ ਨਹੀਂ ਲੱਗੇ। ਮੈਨੂੰ ਉੜੀਸਾ ਵੀ ਬੜਾ ਪਿਆਰਾ ਲੱਗਦਾ, ਮੈਂ ਕੇਰਲਾ ਗਿਆ, ਜੀ ਘਰੇ ਵੀ ਚੁੰਮ ਚੁੰਮ ਕੇ ਧਰਤੀ ਨੂੰ ਦੇਖੀ, ਐਡੇ ਵਧੀਆ ਵਧੀਆ ਲੈਗੂਨ ਆ। ਠੀਕ ਹੈ ਉਹਦੇ ਤੇ ਰਹਿਣ ਵਾਲੇ ਬੰਦਿਆਂ ਨੇ ਗੰਦ ਪਾ ਦਿੱਤਾ, ਉਹ ਬੰਦੇ ਇਸ ਮੁਲਕ ਨੂੰ ਮੁਲਕ ਵਰਗਾ ਨਹੀਂ ਛੱਡ ਰਹੇ। ਹੁਣ ਇੱਕ ਗੱਲ ਕਰਦੇ ਹਾਂ ਕਿ ਸਿੱਖਾਂ ਨਾਲ ਹਿੰਦੁਸਤਾਨ ਦੀ ਧਰਤੀ ਤੇ ਧੱਕਾ ਹੋ ਰਿਹਾ, 1469 ਤੋਂ ਪਹਿਲਾਂ ਨਹੀਂ ਸੀ ਹੋ ਰਿਹਾ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਣਾ, ਉਸ ਤੋਂ ਪਹਿਲਾਂ ਸਿੱਖਾਂ ਤੇ ਜ਼ੁਲਮ ਨਹੀਂ ਸੀ ਹੋ ਰਿਹਾ, ਪਰ ਜ਼ੁਲਮ ਹੋ ਰਿਹਾ ਸੀ, ਉਦੋਂ ਜ਼ੁਲਮ ਹੋ ਰਿਹਾ ਸੀ। ਹੁਣ ਕੋਈ ਕਹਿੰਦਾ ਜੀ ਕਿ ਮੁਸਲਮਾਨਾਂ ਤੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਪਰਦਾ ਨਹੀਂ ਸੀ, ਆ ਨਹੀਂ ਸੀ, ਮੈਂ ਕਿਹਾ ਕਦੇ ਜ਼ੁਲਮ ਨਹੀਂ ਸੀ, ਉਦੋਂ ਵੀ ਜ਼ੁਲਮ ਹੁੰਦਾ ਰਿਹਾ। ਹੁਣ ਤੁਸੀਂ ਕਹੋਗੇ ਕਿ ਉਹ ਸਨਾਤਨੀ ਸੀ ਕਿ ਉਹ ਹਿੰਦੂ ਸੀ ਕਿ ਉਹ ਮੁਸਲਮਾਨ ਸੀਗੇ, ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਬੰਦੇ ਨੇ ਬੰਦੇ ਨੂੰ ਸਤਾ ਸਤਾ ਕੇ ਮਾਰਿਆ ਇਹਨਾਂ ਨੇ ਇੱਕ ਦੂਜੇ ਨੂੰ, ਔਰ ਇਹ ਨਾਕਾਬਲੇ ਬਰਦਾਸ਼ਤ ਹੈ, ਇਹ ਨਾਕਾਬਲੇ ਬਰਦਾਸ਼ਤ ਹੈ ਜੋ ਇਹ ਹਰਕਤਾਂ ਹੋ ਰਹੀਆਂ ਨੇ। ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਚ ਕਤਲ ਨਹੀਂ ਸੀ ਹੁੰਦੇ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਨਹੀਂ ਸੀ ਹੁੰਦੇ, ਸਿੱਖ ਬਣਨ ਤੋਂ ਬਾਅਦ ਪੰਜਾਬ ਚ ਕਤਲ ਹੋਣ ਲੱਗੇ ਆ। ਅਸੀਂ ਕਿਸ ਰੂਪ ਚ ਆਉਂਦੇ ਹਾਂ, ਕਿਹਦਾ ਹਵਾਲਾ ਦਿੰਦੇ ਹਾਂ, ਇਹ ਚੀਜ਼ ਸਾਨੂੰ ਵੀ ਗੌਰ ਕਰਨੀ ਚਾਹੀਦੀ ਹੈ। ਮੇਰੇ ਤੋਂ ਨਹੀਂ ਇਹ ਗੱਲ ਹੁੰਦੀ, ਅਸੀਂ ਵੀ ਉਹਦੇ ਵਿੱਚ ਬਹੁਤ ਕੀਮਤਾਂ ਪਾ ਰਹੀਆਂ ਨੇ। ਕਈ ਵਾਰ ਕਹਿੰਦੇ ਜੇ ਤੁਹਾਡੇ ਘਰ ਕਤਲ ਹੋਇਆ ਹੋਵੇ ਨਾ ਤੈਨੂੰ ਫੇਰ ਪਤਾ ਲੱਗੇ, ਮੈਂ ਕਿਹਾ ਵੀ ਉਹ ਵੀ ਕਰਾ ਲਏ ਬਈ, ਉਹ ਵੀ ਹੋ ਗਏ ਸੀ, ਮੈਂ ਵੀ ਦੇਖਿਆ ਬਚਪਨ ਚ ਕਤਲ, ਮੈਂ ਵੀ ਦੇਖਿਆ, ਲਾਸ਼ ਮੈਂ ਵੀ ਪਈ ਦੇਖੀ, ਪਰ ਮੈਨੂੰ ਉਹਦੇ ਨਾਲ ਇਹ ਨਹੀਂ ਹੋਇਆ ਕਿ ਮੈਂ ਅੱਜ ਤੋਂ ਬਾਅਦ ਇਹ ਫਿਰਕੇ ਨਾਲ ਹਾਂ ਤੇ ਉਹ ਫਿਰਕਾ ਮੇਰੇ ਲਈ ਦੁਸ਼ਮਣ ਹੋ ਗਿਆ। ਮੈਨੂੰ ਇਸ ਗੱਲ ਦੀ ਖੁਸ਼ੀ ਜ਼ਰੂਰ ਰਹੀ ਅੱਜ ਤੱਕ ਕਿ ਇੰਨੀ ਕੁ ਸਿੱਖਿਆ ਜ਼ਰੂਰ ਮਿਲਦੀ ਰਹੀ ਹੈ ਕਿ ਮੇਰੇ ਦੇ ਵਿੱਚ ਕੋਈ ਲਕੀਰ ਨਹੀਂ ਪਾ ਸਕਦਾ, ਪਰਸਨੈਲਿਟੀ 'ਚ ਨਹੀਂ ਪਾ ਸਕਿਆ, ਜ਼ਿੰਦਗੀ 'ਚ ਫੇਲ ਹੋ ਜਾਈਏ, ਪਾਸ ਹੋ ਜਾਈਏ, ਇਹ ਜੋਬ ਚੱਲਦੀ ਹੈ ਨਹੀਂ ਚੱਲਦੀ, ਉਹ ਅਲੱਗ ਸਵਾਲ ਨੇ ਸਾਨੂੰ, ਪਰ ਇਹ ਨਹੀਂ ਹੋ ਸਕਿਆ ਕਿ ਤੁਹਾਡੇ ਤੋਂ ਕੀਮਤ ਲੈਣਗੇ। ਜਿੰਨੀ ਦੇਰ ਤੱਕ ਤੁਹਾਡੇ ਮਨ 'ਚ ਨਫ਼ਰਤ ਨਹੀਂ ਨਾ ਪੈਂਦੀ, ਉਹ ਤੁਹਾਡੇ ਸਕੂਲਾਂ 'ਚ ਬਹੋਣਗੇ, ਤੁਹਾਡੇ ਬੱਚੇ 'ਚ ਬਹੋਣਗੇ, ਨੇਜੇ 'ਚ ਬਹੋਣਗੇ ਕਿ ਨਫ਼ਰਤ ਪਾ ਆਪਣੇ ਅੰਦਰ, ਨਫ਼ਰਤ ਪਾ। ਸੋ ਉਸ ਨਫ਼ਰਤ ਨੂੰ ਅਸੀਂ ਪਾਰ ਕਰਨ ਦੀ ਮੈਂ ਸਿੱਖਿਆ ਨਹੀਂ ਦੇ ਸਕਦਾ, ਇਹ ਇੰਡੀਵਿਜੁਅਲ ਹੈ, ਇਹ ਇੰਡੀਵਿਜੁਅਲ ਹੈ ਕਿ ਅਸੀਂ ਇਹਨੂੰ ਕਟੇਲ ਕਿਵੇਂ ਕਰੀਏ। ਜ਼ੁਲਮ ਤਾਂ ਜ਼ਾਲਮ ਨੇ ਕਰਨਾ ਹੀ ਹੈ, ਅੰਗਰੇਜ਼ਾਂ ਵੇਲੇ ਬਹੁਤ ਜ਼ੁਲਮ ਹੋਇਆ ਕਿ ਜਿੱਥੇ ਕਿਤੇ ਅੰਗਰੇਜ਼ ਦਿਖਦਾ ਸੀ ਉਹਨੂੰ ਮਾਰਨ ਦੀ ਵਕਾਲਤ ਕਰਦਾ ਨੀ, ਉਹ ਇਹ ਉਹਨਾਂ ਦੇ ਵਿੱਚ ਵੀ ਲੁਟੇਰੇ ਸੀ ਜਿਵੇਂ ਸਾਡੇ ਵਿੱਚ ਹੈ ਕਿ ਸਿੱਖਾਂ 'ਚ ਗੱਦਾਰ ਨਹੀਂ ਹੈ ਕਿ ਹਿੰਦੂਆਂ 'ਚ ਗੱਦਾਰ ਨਹੀਂ ਬੈਠੇ। ਔਰ ਜੇ ਅਸੀਂ ਪੰਜਾਬ 'ਚੋਂ ਬਾਹਰ ਹੋ ਜਾਂਦੇ ਕਿ ਬਾਕੀ ਹਿੰਦੁਸਤਾਨ 'ਚ ਜ਼ੁਲਮ ਨਹੀਂ ਹੁੰਦਾ, ਹਿੰਦੂ ਹਿੰਦੂ 'ਤੇ ਜ਼ੁਲਮ ਨਹੀਂ ਕਰਦਾ, ਕਿਸੇ ਇੱਕ ਗੋਤ ਵਿੱਚ ਦੇਖ ਲਓ, ਜ਼ਰੂਰ ਉੱਥੇ ਕਿਸੇ ਨਾ ਕਿਸੇ ਨੇ ਇੱਕ ਭਰਾ ਦਾ ਇੱਕੋ ਗੋਤੀ ਨੇ ਵੀ ਕਤਲ ਕੀਤਾ ਹੋਊਗਾ, ਰੇਪ ਵੀ ਕੀਤਾ ਹੋਊਗਾ, ਭੈਣਾਂ ਨਾਲ ਵੀ ਕੀਤਾ ਹੋਊਗਾ। ਪਰ ਅਸੀਂ ਜ਼ਾਲਮ ਤੱਕ ਨਹੀਂ ਪਹੁੰਚ ਪਾਏ। ਅਜੇ ਤੱਕ ਮਨੁੱਖਤਾ ਦਾ ਇਹ ਸਫ਼ਰ ਚੱਲਦਾ ਰਹਿਣਾ, ਇਹ ਸਫ਼ਰ ਜੋ ਇਨਸਾਨੀਅਤ ਦੀ ਜੋ ਟ੍ਰੈਜਡੀ ਹੈ, ਜੋ ਇਹਦੀ ਕ੍ਰਾਈਸਿਸ ਹੈ, ਇਹ ਅਜੇ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਮੈਂ ਕੁੱਲ ਮਿਲਾ ਕੇ ਇੱਥੇ ਕਿ ਜੇ ਗੱਲ ਸਮੇਟਣਾ ਕਿ ਅੱਗ ਲੱਗੀ ਹੈ ਔਰ ਅੱਗ ਲਗਾ ਕੇ ਜਿਹੜਿਆਂ ਜਿਹੜਿਆਂ ਧਿਰਾਂ ਨੂੰ ਫਾਇਦਾ ਹੋਣਾ ਉਹਨਾਂ ਨੇ ਠੰਡੇ ਨਹੀਂ ਹੋਣ ਦੇਣਾ, ਉਹਨਾਂ ਨੇ ਇਸ ਨੂੰ ਬਿਲਕੁਲ ਨਹੀਂ ਹੋਣ ਦੇਣਾ। ਇਹ ਸਾਡੇ ਦਿਲਾਂ 'ਚ ਹੀ ਹੈ, ਇਹ ਸਾਡੇ ਦਿਲਾਂ 'ਚ ਹੀ ਹੈ। ਤੁਸੀਂ ਕਹੋਗੇ ਰਮਨ ਤੂੰ ਬਹੁਤ ਈਜ਼ੀ ਗੱਲ ਕਰ ਰਿਹਾ, ਸ਼ਾਇਦ ਤੂੰ ਨਹੀਂ। ਮੈਂ ਤੁਹਾਨੂੰ ਕਹਿਣਾ ਕਿ ਮੈਂ ਕੀਮਤ ਉਤਾਰਨ ਤੋਂ ਬਾਅਦ ਹੀ ਇਹ ਗੱਲ ਕਹਿਣਾ ਕਿ ਏਕੇ ਬਿਨਾਂ ਗੁਜ਼ਾਰਾ ਨਹੀਂ ਹੈ। ਔਰ ਜਿੰਨੀ ਮਰਜ਼ੀ ਕੋਈ ਮਨ 'ਚ ਨਫ਼ਰਤ ਪਾਉਂਦਾ ਹੋਵੇ, ਅਸੀਂ ਇੱਕ ਦੂਜੇ ਨਾਲ ਖੜ ਸਕਦੇ, ਹਿੰਦੂ ਮੁਸਲਮਾਨ ਸਿੱਖ ਸਾਰੇ ਜਾਣੇ ਹੀ ਆਪੋ ਆਪਣੇ ਫਲਸਫੇ ਦੀ ਸਹੀ ਸਿੱਖਿਆ ਲੈ ਕੇ ਹੀ ਅੱਗੇ ਕੱਢ ਸਕਦੇ ਹਾਂ। ਅਦਰਵਾਈਜ਼ ਪੋਲੀਟਿਕਸ ਤਾਂ ਚੱਲਦੀ ਰਹਿਣੀ ਹੈ, ਜਿੰਨੇ ਕੰਟਰੀ ਬਣਨਗੇ ਓਨੀਆਂ ਚੀਜ਼ਾਂ ਮਹਿੰਗੀਆਂ ਵਿਕਣਗੀਆਂ। ਅੱਜ ਤੁਸੀਂ ਟੋਰਾਂਟੋ ਤੋਂ ਬਾਹਰ ਜਾਣ ਦੀਆਂ ਗੱਲਾਂ ਕਰ ਰਹੇ ਹੋ, ਟੋਰਾਂਟੋ ਵੀ ਰਹਿਣ ਜੋਗਾ ਨਹੀਂ ਰਿਹਾ, ਹੋਰ ਮੁਲਕ ਵੀ ਨਹੀਂ ਰਹਿਣੇ, ਔਰ ਇਕੱਲਾ ਹਿੰਦੂ ਸਿੱਖ ਦੇ ਨਾਂ ਤੇ ਨਹੀਂ ਰਹਿਣੇ। ਇਹਦੇ ਵਿੱਚ ਇਕੋਨੋਮਿਕ ਵਾਰ ਵੀ ਚੱਲ ਰਹੀ ਹੈ, ਡਿਸਪਲੇਸਮੈਂਟ ਹੋ ਰਹੀ ਹੈ ਹਿਊਮੈਨਿਟੀ ਦੀ। ਸੋ ਆ ਜਿਤਨਾ ਹੀ ਤੁਸੀਂ ਅੱਜ ਗੱਲਬਾਤ ਵਿੱਚ ਯੋਗਦਾਨ ਪਾਇਆ, ਤੁਹਾਡੇ ਹੀ ਤਜਰਬੇ, ਇਹ ਜ਼ਿੰਦਗੀ ਦੇ ਤਜਰਬੇ ਨੇ, ਇਹਦੇ ਵਿੱਚ ਮੇਰੇ ਵਰਗਾ ਹੋਸਟ ਕੁਛ ਨਹੀਂ ਕਹਿ ਸਕਦਾ। ਬਸ ਇਹੀ ਹੈ ਕਿ ਅਸੀਂ ਗੱਲਬਾਤ ਕਰ ਸਕਦੇ ਹਾਂ ਕਿ ਸਾਡੇ ਵਿੱਚ ਇੰਨਾ ਕੁ ਸੰਜਮ ਜ਼ਰੂਰ ਹੋਣਾ ਚਾਹੀਦਾ ਕਿ ਮੇਰੇ ਦਿਲ ਦੇ ਵਿੱਚ ਕਿੰਨਾ ਵੀ ਮੇਰਾ ਲਹੂ ਵਗੇ ਕਿ ਉਹ ਮਨੁੱਖਤਾ ਦੇ ਕੰਮ ਆਵੇ, ਉਹ ਸਾਂਝੀਵਾਲਤਾ ਦੇ ਕੰਮ ਆਵੇ, ਉਹ ਲੋਕਾਂ ਨੂੰ ਪਾੜਦਾ ਤੁਰਿਆ ਨਾ ਜਾਵੇ। ਮੇਰੇ ਲਹੂ ਦਾ ਤੇਜ਼ਾਬ ਨਹੀਂ ਬਣਨਾ ਚਾਹੀਦਾ ਕਿ ਜੇ ਕੋਈ ਦੇਖੇ ਤੇ ਉਹਦੇ ਦਿਲ 'ਚ ਜ਼ਹਿਰ ਪੈ ਜਾਵੇ। ਬਸ ਇੰਨੀ ਕੀ ਗੱਲ ਕਰ ਸਕਦਾ ਜੀ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦਾ, ਕੱਲ੍ਹ ਦੁਬਾਰਾ ਮਿਲਾਂਗਾ।
ਚਾਨਣੀ ਨੇ ਪੁੰਨੇ ਆਤੇ ਜਲਸਾ ਲਗਾਇਆ, ਸੱਦਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਚਾਨਣੀ ਨੇ ਪੁੰਨੇ ਆਤੇ ਜਲਸਾ ਲਗਾਇਆ, ਸੱਦਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਰਿਸ਼ਮਾ ਨੇ ਰਿਸ਼ਮਾ ਨੇ ਉਹ ਰਿਸ਼ਮਾ ਨੇ ਦੂਧਿਆ ਜੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹਾਕ, ਉਹ ਤਾਂ ਹੋਰ ਹੀ ਜਵਾਨ ਸੀ। ਚਾਨਣੀ ਨੇ ਪੁੰਨੇ ਆਤੇ ਜਲਸਾ ਲਗਾਇਆ, ਜਲਸਾ ਲਗਾਇਆ, ਜਲਸਾ ਲਗਾਇਆ। ਪਿਆਰ ਵਾਲੇ ਪਿੰਡ ਦੀਆਂ ਮਹਿਕਦੀਆਂ ਜੂਹਾਂ, ਅੱਗੇ ਸੰਧਲੀ ਬਰੂਹਾਂ ਤੇ ਬਲੌਰੀ ਦਹਿਲੀਜ਼ ਹੈ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक ब्रैम्बली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियाँ मौजूद होंगी। मजीद जानने के लिए brampton.ca/engage पर विजिट करें।
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
क्या आपके घर और ऑटो इंश्योरेंस की रिन्यूअल हो रही है?
क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस,